ਵਾਹਿਗੁਰੂ ਸਾਹਿਬ ਜੀ। ਗਰੀਬ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਆਏ ਪ੍ਰਭ ਸ਼ਰਨਾਗਤੀ ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜਿਆਸ। ਬਾਹੇ ਗਹੇ ਕੀ ਲਾਜਿਆਸ, ਗੋਬਿੰਦ ਦਾਸ ਤੁਹਾਰ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਬਹੁਤ ਜਨਮ ਬਿਛਰੇ ਥੇ ਮਾਧੂ, ਇਹੋ ਜਨਮ ਤੁਮਾਰੇ ਲਿਖੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲਿਹ ਦੇਹ ਸੰਜਰੀਆ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਓ, ਚਿਰ ਪਇਓ ਦਰਸ਼ਨ ਦੇਖੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ ਜੀ,
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ ਜੀ, ਤੁਮਰੀ ਸ਼ਰਨ ਤੁਮਾਰੀ
ਤੁਮਰੀ ਕਰਨ ਤੁਮਾਰੀ ਆਸਾ, ਤੁਮ ਸੱਜਣ ਸੁਹੇਲੇ ਜੀ,
ਤੁਮਰੀ ਸ਼ਰਨ ਤੁਮਾਰੀ ਆਸਾ, ਸੱਜਣ ਸੁਹੇਲੇ ਜੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸੱਜਣ ਸੁਹੇਲੇ ਜੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੀ ਸੱਜਣ ਸੁਹੇਲੇ ਜੀ, ਤੁਮਰੀ ਸ਼ਰਨ
ਰੱਖਣਹਾਰ ਦਿਆਲਾ, ਰੱਖਣਹਾਰ ਦਿਆਲਾ, ਰੱਖੋ ਰੱਖਣਹਾਰ ਦਿਆਲਾ, ਰੱਖਣਹਾਰ ਦਿਆਲਾ,
ਰੱਖੋ ਰੱਖਣਹਾਰ ਦਿਆਲਾ, ਰੱਖੋ ਰੱਖਣਹਾਰ ਦਿਆਲਾ, ਰੱਖੋ ਰੱਖਣਹਾਰ ਦਿਆਲਾ,
ਰੱਖੋ ਰੱਖਣਹਾਰ ਦਿਆਲਾ। बोले रातो राखन हार प्याला नान करके बोले जी ठाकुर प्रतपालक नायक खसम हमारे हिमुख निमुख तुम ही प्रतपालो हो हम बारक तुमरे तारे जेह वाहिक कवन गुण कहिए बेशुमार बेअंत स्वामी तेरो अंत न किन्ही लहिए कोट पराध हमारे खंड हो अनक विधि समझाव हो हम अज्ञान अल्प मत थोरी तुम आपन बिरद रखाव हो तुमरी शरण तुम्हारी आसा वाहगुरु जी तुम ही सज्जन सुहेले रखो राखन हार दयाला रखो राखन हार दयाला नानक कर के गोले बहुत जन्म बिशरे थे माधो एहो जन्म तुम्हारे लेखे बिच लायो जी जन्म तुम्हारे लेखे बिच लायो जी जन्म तुम्हारे लेखे
बिच लायो जी तुम्हारे लेखे लेखे बिच लायो जी जन्म तुम्हारे लेखे लेखे बिच लायो जी जन्म तुम्हारे लेखे लेखे बिच लायो जी
जन्म तुम्हारे वाहगुरु जन्म तुम्हारे लिखे बिशरे थे माधो एहो जन्म तुम्हारे लिख कह रविदास आस लग जी चिर पयो दर्शन देखे परम सत्कार योग सतगुरां दी साजी नवाजी गुरु खालसा साध संग जी एक बारी सारे आखो जी वाहिगुरु जी का खालसा वाहिगुरु जी की फतेह धन भाग ने अपने सारयां दे जो सतसंगत करन दा सुभाग समा सानू सारयां नू प्राप्त होया भगत रविदास जी कहिंदे ने मैं आसां करके जिउंदा हाँ मैं जिउंदा ही तां हाँ क्योंकि मैनू एक आस है आस कादी है कि तेरे दीदार हो जाण बाबा फरीद जी कहिंदे ने मैं अखां बचा के रखनियां ने क्यों क्योंकि मैनू तेरे ਦੇਦਾਰ ਹੋ ਜਾ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨੋ ਮਤ ਛੂਹੋ ਪਿਰ ਦੇਖਣ ਕੀ ਆਸ। ਉਹ ਵੀ ਆਸ ਹੈ, ਬਾਬਾ ਫਰੀਦ ਜੀ ਨੂੰ ਵੀ ਇਹੀ ਆਸ ਹੈ। ਕੱਲ ਵੀ ਸੁਣਿਆ ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ, ਜੇ ਤੂੰ ਆਖੇ ਐ ਮੇਰੇ ਸੱਜਣਾ ਮਾਲਕਾ ਵਾਹਿਗੁਰੂ ਦਾਤਾ, ਸਿਰ ਵੀ ਭੇਟ ਕਰਕੇ ਰੱਖ ਦਿਆਂਗਾ, ਪਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀ ਦਾੜ ਦਰਸ਼ਨ ਦਿਓ। ਆਸ ਹਰ ਕੋਈ ਬੰਦਾ ਕਿਸੇ ਨਾ ਕਿਸੇ ਆਸਰੇ ਜਿਉਂਦਾ ਹੈ। ਕਿਸੇ ਨੂੰ ਆਸ ਹੈ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਆਪਣੀ ਕੋਠੀ ਬਣਾ ਲਵਾਂ, ਇਸੇ ਆਸ ਤੇ। ਕਿਸੇ ਨੂੰ ਆਸ ਹੈ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਆ 2 ਕਿੱਲੇ ਨਾਲ ਲੱਗਦੇ ਖਰੀਦ ਲਵਾਂ। ਦਿਨ ਰਾਤ ਦੀ ਮਿਹਨਤ ਕਰਦਾ, ਬੜੀ ਹਿੰਮਤ ਕਰਦਾ। ਕਿਸੇ ਨੂੰ ਆਸ ਹੈ ਕਿ ਮਰਨ ਤੋਂ ਪਹਿਲਾਂ ਪਹਿਲਾਂ ਮੈਂ ਫਲਾਣੀ ਗੱਡੀ ਲੈ ਕੇ ਆਉਣੀ ਹੈ, ਆਸ ਹੈ। ਹੁਣ ਸਾਧ ਸੰਗਤ ਜੀ, ਕੋਈ ਵਿਰਲਾ ਗੁਰਮੁਖ ਦੁਨੀਆਂ ਵਿੱਚ ਐਸਾ ਆਉਂਦਾ ਜਿਹੜਾ ਕਹਿੰਦਾ ਕਿ ਮਰਨ ਤੋਂ ਪਹਿਲਾਂ ਪਹਿਲਾਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਕਿਤੇ ਇਹ ਆਸ ਸਾਨੂੰ ਲੱਗ ਜਾਏ, ਸਾਡੇ ਅੰਦਰ ਇਹ ਪਿਆਸ ਹੋਵੇ, ਸਾਨੂੰ ਵੀ ਲੋਕ ਕਹਿਣਗੇ ਇਹ ਗੁਰਮੁਖ ਹੈ। ਕਿਉਂਕਿ ਮਨ ਮੰਗਦਾ ਸੁੱਖ, ਮਨ ਮੰਗਦਾ ਸੋਹਣਾ ਮਕਾਨ ਹੋਵੇ, ਸੋਹਣਾ ਘਰ ਹੋਵੇ, ਇੱਛਾਵਾਂ ਹਨ। ਪਰ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਉਹ ਤੇ ਇਹੀ ਆਵਾਜ਼ ਨਿਕਲਦੀ ਉਹਨਾਂ ਦੇ ਹਿਰਦੇ ਵਿੱਚੋਂ, ਮੈਨੂੰ ਮਰਨ ਤੋਂ ਪਹਿਲਾਂ ਪਹਿਲਾਂ ਤੇਰੇ ਦੀਦਾਰ ਹੋ। ਜਿਹੜੇ ਬਾਹਰ ਸੇਵਾਦਾਰ, ਕੁਛ ਧਿਆਨ ਦਿਓ ਸੇਵਾਦਾਰ, ਕਿ ਸਾਹਮਣੇ ਜੋ ਸਟਾਲਾਂ ਲੱਗੀਆਂ ਨੇ ਨਾ, ਉੱਥੇ ਕੁਝ ਬੱਚੇ ਰੌਲਾ ਪਾਉਂਦੇ ਨੇ। 1-2 ਸੇਵਾਦਾਰ ਉੱਥੇ ਖੜ ਜੋ ਜਾ ਕੇ, ਵੀ ਉੱਥੇ ਕਿਸੇ ਨੂੰ ਖੜਨ ਨਾ ਦਿਓ ਜਿੰਨਾ ਚਿਰ ਦੀਵਾਨ ਚੱਲਦਾ। ਦੀਵਾਨ ਜਿੰਨਾ ਚਿਰ ਚੱਲਦਾ ਉੱਥੋਂ ਆਵਾਜ਼ ਨਾ ਆਵੇ, ਇਹ ਸਾਰੇ ਆਨੰਦ ਖਰਾਬ ਹੁੰਦਾ। ਉਹ ਬੋਲਦੇ ਆ ਉੱਥੇ, ਉਹਨਾਂ ਦੀ ਆਵਾਜ਼ ਇੱਥੇ ਤੱਕ ਸੁਣਦੀ। ਬਿਲਕੁਲ ਸ਼ਾਂਤ ਵਾਤਾਵਰਣ ਹੋਵੇ। ਜ਼ਰਾ ਧਿਆਨ ਦਿਓ ਭਾਈ। ਹੁਣ ਕਹਿੰਦੇ ਨੇ ਮੈਂ ਅੱਖਾਂ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਆਪਣੇ ਮੁੰਡੇ ਦਾ ਵਿਆਹ ਕਰ ਜਾ, ਮੈਂ ਮਰਨ ਤੋਂ ਪਹਿਲਾਂ ਪਹਿਲਾਂ ਘਰ ਬਣਾ ਜਾ। ਕਈ ਮੈਨੂੰ ਵੀ ਕਹਿਣਗੇ ਮੈਨੂੰ ਬਿਮਾਰੀ ਲੱਗ ਗਈ ਜੀ ਭੈੜੀ, ਤੇ ਕੋਈ ਅਰਦਾਸ ਕਰੋ ਵੀ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਪੋਤਰੇ ਦਾ ਮੂੰਹ ਵੇਖ ਲਵਾਂ। ਇਹ ਕਈ ਕਹਿੰਦੇ ਆ, ਪਰ ਗੁਰਮੁਖੋ, ਗੁਰਮੁਖ ਜਿਹੜੇ ਨੇ ਨਾ, ਗੁਰਮੁਖ ਉਹ ਕੀ ਆਉਂਦੇ ਆ, ਉਹ ਕਹਿੰਦੇ ਆ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਦੇ ਦਰਸ਼ਨ ਕਰ ਲਵਾਂ। ਮਰਨਾ ਤੇ ਸਭ ਨਹੀਂ ਹੈ, ਕਿੰਨੇ ਨਹੀਂ ਜਾਣਾ, ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹੋ ਨਾਲ ਪਿਆਰ। ਜਾਣਾ ਤੇ ਸਭ ਨੇ ਹੈ ਵਾਰੀ ਵਾਰੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਉਹਨੇ ਘੱਲਿਆ, ਕੱਲੇ ਆਵੇ ਨਾਨਕਾ, ਜਦੋਂ ਘੱਲਿਆ ਤੇ ਆਏ ਦੁਨੀਆਂ ਵਿੱਚ, ਸੱਦੇ ਜਦੋਂ ਸੱਦ ਲਏਗਾ ਉੱਠੀ ਜਾਹੇ, ਫਿਰ ਸਭ ਕੁਝ ਛੱਡ ਕੇ ਜਾਣਾ ਪੈਣਾ, ਮੋਹ ਦੇ ਜੰਜਾਲ ਸਾਰੇ ਟੁੱਟ ਜਾਣਗੇ। ਪਰ ਮਰਨ ਤੋਂ ਪਹਿਲਾਂ ਪਹਿਲਾਂ, ਅੱਖਾਂ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਜਾਂਦੀ ਵਾਰੀ ਇਹ ਇੱਛਾ ਹੋਵੇ ਕਿ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ। ਮੈਂ ਫਿਰੋਜ਼ਪੁਰ ਗਿਆ ਹੋਇਆ ਸੀ ਪਰਸੋਂ, ਉੱਥੇ ਲਾਸਟ ਦੀਵਾਨ ਸੀ। ਦੀਵਾਨ ਤੋਂ ਪਹਿਲਾਂ ਇੱਕ ਪਿੰਡ ਸੀ ਉੱਥੇ ਨਾਲ ਹੀ ਕੋਹਾਲਾ, ਉੱਥੇ ਲੈ ਗਏ ਮੈਨੂੰ। ਕਹਿੰਦੇ ਬਾਬਾ ਜੀ ਚਰਨ ਪਾ ਕੇ ਆਓ। ਚਲੋ, ਚਰਨ ਤੇ ਸਤਿਗੁਰਾਂ ਦੇ ਹੁੰਦੇ ਨੇ, ਸੰਗਤਾਂ ਦੇ ਚਰਨ ਪੈਂਦੇ ਆ। ਚਲੋ ਬਹਾਨੇ ਨਾਲ ਮੈਂ ਗਿਆ ਉੱਥੇ, ਇੱਕ ਬਜ਼ੁਰਗ ਦਾੜਾ ਉਹਦਾ ਚਿੱਟਾ ਚਿਹਰਾ ਬੜਾ ਜਲਾਲ ਚਿਹਰੇ ਉੱਤੇ ਹੈ ਸੀ ਬਜ਼ੁਰਗ, ਕੋਈ ਮੇਰੇ ਖਿਆਲ ਵਿੱਚ ਵੀ 65-70 ਸਾਲ ਦਾ ਹੋਏਗਾ। ਮੈਨੂੰ ਉਹਨੇ ਬਹਿ ਗਿਆ ਮੇਰੇ ਕੋਲ, ਮੈਨੂੰ ਕਹਿੰਦਾ ਬਾਬਾ ਜੀ ਮੈਂ ਕੁਝ ਬੇਨਤੀਆਂ ਕਰਨੀਆਂ ਨੇ। ਮੈਂ ਕਿਹਾ ਦੱਸੋ ਬਾਪੂ ਜੀ, ਹੁਕਮ ਕਰੋ। ਕਹਿੰਦਾ ਜੀ ਜੁਗਤੀ ਦੱਸੋ ਨਾਮ ਜਪਣ ਦੀ। ਚਲੋ ਮੈਂ ਆਪਣੇ ਹਿਸਾਬ ਨਾਲ ਪੁੱਛਿਆ, ਮੈਂ ਕਿਹਾ ਅੰਮ੍ਰਿਤ ਛਕਿਆ? ਹਾਂਜੀ ਛਕਿਆ, ਬੜਾ ਚਿਰ ਹੋ ਗਿਆ। ਫਿਰ ਉਹਨੂੰ ਪੁੱਛਿਆ ਸਵੇਰੇ ਚੌਂਕੜਾ ਮਾਰ ਕੇ ਬਹਿੰਦੇ ਜੇ? ਕਹਿੰਦੇ ਹਾਂਜੀ ਬਹਿੰਦੇ ਹਾਂ। ਅਵਸਥਾ ਕਿੱਥੇ ਕੁ ਤੱਕ ਪਹੁੰਚੀ, ਕੋਈ ਆਨੰਦ ਵੀ ਮਿਲਿਆ ਹੁਣ ਤੱਕ ਚੌਂਕੜਾ ਮਾਰ ਕੇ ਤੇ ਬਹਿੰਦੇ ਹੋ? ਕਹਿੰਦੇ ਜੀ ਮਾੜਾ ਜਿਹਾ ਮੇਰੇ ਨੇੜੇ ਹੋ ਜਾਓ। ਮੈਂ ਉਹਦੇ ਨੇੜੇ ਹੋਇਆ, ਉਹਨੇ ਮੇਰੇ ਕੰਨ ਦੇ ਕੋਲ ਜਦੋਂ ਬੋਲਿਆ ਨਾ, ਬੋਲਣਾ ਕੁਛ ਨਹੀਂ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਇੰਜ ਟਿਕ ਟਿਕ ਦੀ ਆਵਾਜ਼ ਸੁਣੇ। ਮੈਂ ਕਿਹਾ ਵੀ ਇਹ ਆਵਾਜ਼, ਹੈਰਾਨ ਹੋ ਗਿਆ ਮੈਂ ਵੀ। ਉਸ ਤੋਂ ਬਾਅਦ ਮੈਨੂੰ ਕਹਿੰਦਾ ਜਰਾ ਕੰਨ ਨਾਲ ਕੰਨ ਲਾ ਕੇ ਵੇਖਿਓ, ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਹੈ, ਪਰਸੋਂ ਦੀ ਗੱਲ ਹੈ ਜੀ। ਸਾਧ ਸੰਗਤ ਜੀ ਕੰਨ ਨਾਲ ਕੰਨ ਲਾ ਕੇ ਵੇਖਿਆ, ਕੰਨ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ।
ਸਤਿ ਸ੍ਰੀ ਅਕਾਲ।
ਬਹੁਤ ਹੈਰਾਨੀ ਹੋਈ, ਕਮਾਲ। ਮੈਂ ਸਾਰੇ ਰਾਹ ਗੱਡੀ ਦੇ ਵਿੱਚ ਜਥੇ ਨਾਲ ਇਹ ਗੱਲ ਕਰਦਾ ਆਇਆ ਕਿ ਧੰਨ ਹਨ ਇਹੋ ਜਿਹੇ ਗੁਰਸਿੱਖ ਜਿਹੜੇ ਘਰਾਂ ਵਿੱਚ ਬੈਠੇ ਇੰਨਾ ਅਭਿਆਸ ਕਰਦੇ ਨੇ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਪੂ ਜੀ ਕਿੰਨੇ ਕੁ ਚਿਰ ਤੋਂ ਨਾਮ ਜਪਣ ਲੱਗੇ ਹੋ? ਕਹਿੰਦੇ ਜੀ 26 ਸਾਲ ਹੋ ਗਏ, ਮੈਂ ਰਿਸ਼ਤੇਦਾਰੀ 'ਚ ਨਹੀਂ ਗਿਆ। ਹੁਣੇ ਵੀ ਸੁਣ ਲਿਓ ਨਾਲ, ਐਵੇਂ ਅਵਸਥਾ ਨਹੀਂ ਮਿਲ ਜਾਂਦੀ ਹੁੰਦੀ। 26 ਸਾਲ ਹੋ ਗਏ ਕਹਿੰਦਾ ਮੈਂ ਕਦੇ ਰਿਸ਼ਤੇਦਾਰੀ 'ਚ ਨਹੀਂ ਗਿਆ, ਇੱਕ ਦਿਨ ਛੱਡ ਕੇ ਦਲੀਆ ਖਾਨਾ ਪ੍ਰਸ਼ਾਦਾ ਵੀ ਨਹੀਂ ਛਕਦਾ। ਹੁਣ ਇੱਥੋਂ ਤੱਕ ਜੀ ਤਾਂ ਸਭ ਦਾ ਹੀ ਕਰਦਾ, ਜਿਹੜੇ ਅਭਿਆਸੀ ਨੇ ਉਹਨਾਂ ਦਾ ਜੀ ਕਰਦਾ ਕਿ ਮੈਂ ਵੀ ਇੱਥੋਂ ਤੱਕ ਪਹੁੰਚ ਜਾਂ, ਮੇਰੇ ਵੀ ਕੰਨਾਂ 'ਚੋਂ ਵਾਹਿਗੁਰੂ ਵਾਹਿਗੁਰੂ ਸੁਣੇ। ਲੈ ਕੰਨਾਂ 'ਚੋਂ ਵੀ ਸੁਣਦਾ ਹੁੰਦਾ ਕਿਤੇ? ਕੰਨਾਂ 'ਚੋਂ ਚਾਹੁੰਦੇ ਤਾਂ ਸਾਰੇ ਹੀ ਹੈ। ਉਹ ਕਹਿੰਦਾ ਤੀਜੇ ਦਿਨ, ਇੱਕ ਦਿਨ ਛੱਡ ਕੇ ਮੈਂ ਥੋੜ੍ਹਾ ਜਿਹਾ ਦਲੀਆ ਬਣਾ ਕੇ ਖਾਣਾ, 26 ਸਾਲ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ। ਪਰਿਵਾਰ ਉਹਦਾ ਦੱਸਦਾ 24 ਘੰਟਿਆਂ 'ਚੋਂ 2 ਘੰਟੇ ਆਰਾਮ ਕਰਦਾ ਸਿਰਫ, 24 ਘੰਟਿਆਂ 'ਚੋਂ 2 ਘੰਟੇ ਸਿਰਫ ਆਰਾਮ ਕਰਦਾ। 26 ਸਾਲਾਂ ਦੀ ਮਿਹਨਤ ਦਾ ਫਲ ਅੱਜ ਸਤਿਗੁਰਾਂ ਨੇ ਉਹਦੀ ਝੋਲੀ 'ਚ ਪਾ ਦਿੱਤਾ। ਅਸੀਂ 6 ਦਿਨ ਨਿਤਨੇਮ ਕਰਕੇ ਕਹਿੰਦੇ ਹਾਂ ਮਨ ਨਹੀਂ ਜੁੜਦਾ, ਹੁਣ ਕੀ ਫਾਇਦਾ ਕਰਨ ਦਾ? ਆਪਣਾ ਇਹ ਹਾਲ ਹੈ, ਨਿਤਨੇਮ ਕਰਨ ਲੱਗ ਜਾਓ, ਕਹੇ 'ਤੇ ਵੀ ਗੁਟਕਾ ਚੱਕਿਆ, ਨਿਤਨੇਮ ਸ਼ੁਰੂ ਕਰਤਾ, 5-7 ਦਿਨ ਕਰਾਂਗੇ ਨਾ ਅਤੇ ਕਹਿਣਗੇ ਮਨ ਨਹੀਂ ਜੀ ਜੁੜਦਾ, ਬਹਿੰਦੇ ਹਾਂ ਅਤੇ ਮਨ ਹੀ ਨਹੀਂ ਲੱਗਦਾ। ਪਰ ਜਦੋਂ ਰਿਸ਼ਤੇਦਾਰੀਆਂ 'ਚ ਗਏ ਹੋਈਏ, ਵਿਆਹਾਂ 'ਚ ਗਏ ਹੋਈਏ, 3-3 ਦਿਨ ਬਥੇਰਾ ਨੱਚੇ, ਬਥੇਰੇ ਭੰਗੜੇ ਪਾਏ, ਉਦੋਂ ਕਹੀਦਾ ਵੀ ਮੇਰਾ ਵਿਛੜਨ ਨੂੰ ਜੀ ਨਹੀਂ ਕਰਦਾ, ਬੜੀਆਂ ਰੌਣਕਾਂ ਲੱਗੀਆਂ ਸੀ, ਉੱਥੇ ਨਹੀਂ ਕਹਿੰਦਾ ਵੀ ਮਨ ਨਹੀਂ ਲੱਗਦਾ। ਸਿਨੇਮੇ ਹਾਲ 'ਚ ਜਿਹੜੇ ਲੋਕ ਜਾਂਦੇ ਨੇ 5-3 ਘੰਟੇ ਬਹਿ ਕੇ ਮੁੜਦੇ ਹੈ, ਉਹ ਕੋਈ ਵੀ ਨਹੀਂ ਕਹਿੰਦਾ ਵੀ ਮੇਰਾ ਮਨ ਨਹੀਂ ਲੱਗਦਾ, ਇੱਥੇ ਮਨ ਨਹੀਂ ਲੱਗਦਾ, ਇੱਧਰ ਮਨ ਲਾਉਣਾ ਔਖਾ ਹੈ। ਪਰ ਐਡੀ ਉੱਚੀ ਅਵਸਥਾ ਕਿਵੇਂ ਪ੍ਰਾਪਤ ਹੋਏਗੀ? ਕੱਲਾਂ ਨਾਲ ਨਹੀਂ, 26 ਸਾਲ ਹੋ ਗਏ ਛਕਿਆ ਕੁਛ ਨਹੀਂ, ਆਪਾਂ ਤੇ 3-3 ਵਾਰੀ ਭਾਲਦੇ ਹਾਂ ਕੋ
ਸਤਨਾਮ
ਵੀ 3 ਟਾਈਮ ਮਿਲੇ ਪ੍ਰਸ਼ਾਦਾ, ਤੇ ਸੌਣ ਵਾਸਤੇ ਵੀ। ਆ ਮੇਰੇ ਨਾਲ ਇੱਕ ਸਿੰਘ ਮੈਨੂੰ ਕਹਿੰਦਾ ਜੀ ਮੈਂ 19 ਘੰਟੇ ਸੁੱਤਾ। ਮੈਂ ਕਿਹਾ ਬੱਲੇ ਬੱਲੇ ਬੱਲੇ, 19 ਘੰਟੇ ਉੱਠਿਆ ਹੀ ਨਹੀਂ। ਸੋ ਸਾਧ ਸੰਗਤ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਹੁਣ ਇਹ ਮਤ ਸੋਚ ਲੈਣਾ ਵੀ ਕਿਤੇ ਅੱਜ ਤੋਂ ਕਈ ਦਲੀਏ ਹੀ ਖਾਣ ਲੱਗ ਪੈਣ ਵੀ ਹੁਣ ਨਹੀਂ ਰੋਟੀ ਖਾਣੀ, ਤੇ ਘਰ ਵਾਲੀ ਡੰਡਾ ਚੁੱਕੀ ਫਿਰੇ ਬਾਅਦ 'ਚ ਮੇਰੇ ਦੁਆਲੇ ਵੀ ਬਾਬੇ ਨੇ ਪੁੱਠਾ ਪੰਗਾ ਪਾ ਦਿੱਤਾ। ਕਿਉਂਕਿ ਕੰਮ 'ਤੇ ਬੰਦਾ ਰੋਟੀ ਖਾ ਕੇ ਹੀ ਕਰੂ, ਬਾਕੀ ਇਹ ਵੀ ਹੈ ਵੀ ਉਹ ਬਜ਼ੁਰਗ ਸੀ ਵਿਹਲਾ, ਪਰਿਵਾਰ ਨੇ ਕੰਮ ਸਾਂਭਿਆ ਅਤੇ ਉਹ ਇਸ ਪਾਸੇ ਲੱਗ ਗਿਆ ਅਤੇ ਉਹ ਅਵਸਥਾ ਵੀ ਉੱਚੀ ਤੱਕ ਪਹੁੰਚ ਗਿਆ। ਪਰ ਹੁਣ ਇਹ ਜ਼ਰਾ ਮੇਰੀ ਗੱਲ ਵੱਲ ਧਿਆਨ ਦੇਣਾ ਕਿ ਉਹਦੇ ਕੰਨਾਂ 'ਚੋਂ ਵਾਹਿਗੁਰੂ ਵਾਹਿਗੁਰੂ ਸੁਣਦਾ, ਇਹ ਤਾਂ ਅਵਸਥਾ ਬੜੀ ਉੱਚੀ। ਸਤਿਗੁਰ ਮਿਹਰ ਕਰਨ ਸਾਰਿਆਂ ਨੂੰ ਪ੍ਰਾਪਤ ਹੋਵੇ, ਅਰਦਾਸ ਤਾਂ ਇਹ ਹੈ। ਪਰ ਮੇਰੀ ਅਰਜ਼ ਇਹ ਹੈ ਤੁਹਾਡੇ ਚਰਨਾਂ 'ਚ कि जरूर 10 मिंट 15 मिंट 20 मिंट अद्धा घंटा मन जुड़े ते भावे
ना जुड़े
चौंकड़ा मार के जे अमृत छकिया ना ते मंजे ते बह के जा थले आसन ला के चौंकड़ा मार के अखां करके बंद वाहिगुरू 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 का जाप जरूर करया को कन्ना चो नहीं मूंह चो ही जप लो आखो सतनाम
वाहिगुरू
इन्ना क बस शुरू करो बाकी प्रशादा छको रज के बाकी परिवार पालो बच्चे पालो घर बार छड़न की लोड़ नहीं ते ए ना किते कह दो मेरे आखे लग के भी रिश्तेदारियां छड़ देनियां सारियां ए भी नहीं ए ते सिर्फ मैं वो गुरसिख की अवस्था बयान करने कि एडी मेहनत बड़ा वड्डा रुतबा है पर महाराज ने ए मार्ग सानू ठीक है वह गुरसिख की इच्छा है उन्हें त्याग करता सारा ते बह गया हर कोई नहीं कर सकता जिन्हें बैठे है ना सारे नहीं छड़ सकते बच्चों रिश्तेदारियां जाना नहीं छड़ सकते प्रशादा तीन तीन दिन छकना ना छकना यह औखा काम है पर गुरसिख ने किया है ते अवस्था बड़ी उची हो गई पर सानू इन्ना ही बड़ा है कि लंगर रज के छको आराम कर लो कम कार रज के करो परिवार नाल प्यार रज के करो बच्चों नाल प्यार करो रज के पर गुरमुखो ओदे विच्चों समय चो समा कढ के 2.5 घंटे दसवंध बनता है ओदे विच्चों ही गुरुद्वारे मत्था टेकन जाना है अद्धा घंटा और लग गया जे नितने माप नहीं करन जाण ते गुरुद्वारे दा ग्रंथी करदा ओदे कोल बह के घंटा सुन लो वो भी बराबर है भी 2.5 घंटे 24 घंटिया चो लाने ने यह भी औखे लगते 2.5 घंटे लावांगे पहली गल सब तो वड्डी शर्त यह है खंडे बाटे दा अमृत छकना उस तो बाद फिर 2.5 घंटे 24 घंटिया लग जा सात संग जी 22.5 घंटे का समा साडा है 22.5 घंटे साढ़े ने ते ला लो सिर्फ 2.5 घंटे समा कढ़ना है इन्ना क समा कढ़ते रहिए रेंदे सवास जेडे ने वो 2.5 घंटे लेखे लगते रहन ते बाजा वाले सतगुरु आप लैन आउणगे आखो सतनाम
श्री वाहिगुरु
बाकी गल्लां बाद नाम जपना सिमरन करना प्रशादा छकना घर च रहना बच्चों नूं पालना अमृत जरूर छकना यह पहली गल है किड्डा सौखा तरीका तैनूं यह नहीं कहा तू घर छड्ड ये नहीं कहा बच्चे छड्ड ये नहीं कहा परिवार छड्ड इको ही गल आखी है नशे छड्ड शराब
छड्ड
छड्ड ते वकार
छड्ड
ये माड़े ने इन्होंने बर्बाद कर देना है महाराज ने यह किया ही नहीं घर छड़ दूजे जड़े से ना गुरु नानक साहब तो आने तो पहला उस धर्मां दे विच ए सी कि भाई घर छड़ बच्चे छड़ दुनिया छड़ रिश्तेदार छड़ कपड़े पाने छड़ चंगा खाना छड तू सौना छड साडे सतगुरु कहिंदे ने नहीं नहीं परिवार च रह बच्चियां च रह घर ना छड वकार छड बच्चे ना छड काम क्रोध लोभ मोह हंकार छड बच्चे ना छड झूठ छड परिवार ना छड नशे छड रह घर च किड्डा सौखा तरीका है जे कि साडा मार्ग यह हुंदा वी जंगलां च फिरो भगती करो घर छड्डो अजकल तो फिर साध संगत जी किसी ने जपना ही नहीं सी नाम पर किड्डा सौखा तरीका है एडा सौखा तरीका किसी ने अज तक ना दसिया ते ना दसना है दुख की गल यह है समा इन्ना कलजुग का भयानक आ गया अज फिर भी नाम जपण वाले पासे कोई विरला ही पैंदा बड़ा कही अज भी मैं इतने गया सी पिछे मैं लेट भी ता ही हो गया करतारपुर पिंड है इतने नेड़े ही ते मैं क्या भाई गुरमुखो एक बजुर्ग सी दाढ़ी चिट्टी वाला मैं तू अमर छक लै कहिंदा जी मैं बथेरी खा खा पी लिया हुण पिछली उम्र है जे छकाउणा मेरे मुंडे नूं छका दिओ मैनूं ते लोड़ ही नहीं अमर छकण दी दाढ़ी उहदी चिट्टी है यह सियाणा है सियाणा नहीं उहदी मत न्याणी है मत न्याणी उह सियाणा कहदा है कमला है वो सियाणा सियाणा दाढ़ी नाल ही सियाणा बन जांदा है दाढ़ी चिट्टी हो गई सियाणा बन जांदा है उह सियाणे दा पता ते गुणा तो लगना है सियाणा 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 कही जांदी दुनिया शाम पैंदी है ते ठेके ते तुर जांदा है मुंडे लियांदे ने चुक के गली दे विच्चों रज्जिया शराब दा कुत्ते चढ़दे ने मूंह तैनूं शर्म नहीं आउंदी सियाणा कहाउंदे नूं उह किधर दा सियाणा है ਸਿਆਣਾ ਸਿਆਣਾ ਹੈ ਉਹ ਬੱਚਾ ਸਿਆਣਾ ਹੈ ਜਿਹੜਾ 5 ਸਾਲਾਂ ਦਾ ਹੱਥ ਵਿੱਚ ਕੌਲੀ ਫੜੀ ਹੈ ਵਿੱਚ ਆਟਾ ਪਾਇਆ ਗੁਰਦੁਆਰੇ ਮੱਥਾ ਟੇਕਣ ਜਾਂਦਾ ਖੁਸ਼ ਆਪਣਾ
ਸ੍ਰੀ ਵਾਹਿਗੁਰੂ
ਉਹ ਸਿਆਣਾ ਹੈ ਉਮਰ 5 ਸਾਲਾਂ ਦੀ ਹੈ ਗੁਰਦੁਆਰੇ ਨਿਤਨੇਮ ਕਰਦਾ ਹੈ ਉਹ ਸਿਆਣਾ ਬੱਚਾ ਜਿਹੜਾ ਰੋਜ਼ ਗੁਰਦੁਆਰੇ ਜਾਂਦਾ ਹੈ ਉਹ ਸਿਆਣਾ ਜਿਹੜਾ ਵਿਸ਼ੇ ਵਿਕਾਰਾਂ ਤੋਂ ਬਚਿਆ ਕਾਹਦੀ ਸਿਆਣਪ ਹੈ ਤੂੰ ਕੋਠੀ ਬਣਾ ਲਈ ਤੈਨੂੰ ਸਿਆਣਾ ਮੰਨ ਲਈ ਤੂੰ ਚੰਗੀ ਨੌਕਰੀ ਲੱਗ ਗਿਆ ਤੈਨੂੰ ਸਿਆਣਾ ਮੰਨ ਲਈ ਤੂੰ ਬਹੁਤੀ ਜ਼ਮੀਨ ਬਣਾ ਲਈ ਤੈਨੂੰ ਸਿਆਣਾ ਮੰਨ ਲਈਏ ਨਹੀਂ ਨਹੀਂ ਸਤਿਗੁਰੂ ਕਹਿੰਦੇ ਨੇ ਉਹ ਹੈ ਸਿਆਣਾ ਉਹ ਹੈ ਗੁਰਮੁਖ ਜਿਹੜਾ ਗੁਰੂ ਨਾਲ ਜੁੜਿਆ ਇਹ ਆਪਣੇ ਲੋਕਾਂ ਦੀ ਮੱਤ ਹੈ ਪਰ ਗੁਰੂ ਦੀ ਮੱਤ ਕੀ ਕਹਿੰਦੀ ਹੈ ਵੇਖਣਾ ਤੇ ਇਹ ਹੈ ਸੋ ਇਸ ਰਾਹ ਤੇ ਚੱਲਣਾ ਬੜਾ ਔਖਾ ਆਖਾਂ ਜੀਵਾਂ ਵਿਸਰੈ
ਮਰ ਜਾਉ
ਮਰ ਜਾ ਆਖਣ ਔਖਾ
ਸੱਚਾ ਨਾਉ
ਸੱਚਾ ਨਾਉ ਡਰਾਈਵਰ ਨੂੰ ਪੁੱਛੋ ਖਾਂ ਵੀ ਦੱਸ ਇਹ ਕੰਮ ਕਿਹੋ ਜਿਹਾ ਤੇ ਡਰਾਈਵਰ ਜਿਹੜੇ ਭਰਾ ਨੇ ਸਾਡੇ ਜੂਨੀਅਰ ਵਾਲੇ ਉਹ ਕਹਿਣਗੇ ਜੀ ਕੰਨਾਂ ਨੂੰ ਹੱਥ ਲਾਉਣਗੇ ਇਹ ਬੜਾ ਭੈੜਾ ਕੰਮ ਹੈ ਇਹ ਕੁੱਤਾ ਕੰਮ ਹੈ ਜ਼ਿਮੀਦਾਰਾਂ ਨੂੰ ਪੁੱਛੋ ਇਹ ਤੁਸੀਂ ਕਿਵੇਂ ਹੋ ਭਾਈ ਆਹ ਨੌਕਰੀਆਂ ਵਾਲਿਆਂ ਨੂੰ ਮੌਜਾਂ ਨੇ ਜੀ ਸਾਡਾ ਕੋਈ ਕੰਮ ਹੈ ਖੇਤਾਂ 'ਚ ਐਵੇਂ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਉਹ ਵੀ ਭੈੜਾ ਹੀ ਮੰਨਦੇ ਨੇ ਆਪਣੇ ਕੰਮ ਨੂੰ ਜੇ ਕਿਸੇ ਨੌਕਰੀ ਪੇਸ਼ਾ ਵਾਲਿਆਂ ਨੂੰ ਪੁੱਛ ਲਓ ਉਹ ਰੋਂਦੇ ਨੇ ਸੜਕਾਂ 'ਤੇ ਖਲੋਤੇ ਰਹਿੰਦੇ ਆ ਜੀ 8-8 ਘੰਟੇ ਪੁਲਿਸ ਵਾਲੇ ਕਹਿੰਦੇ ਸਾਡਾ ਕੰਮ ਬੜਾ ਔਖਾ ਮੇਰੇ ਵਰਗੇ ਨੂੰ ਪੁੱਛ ਲਓ ਕਹਿੰਦੇ ਅਸੀਂ ਬੜੇ ਔਖਿਆਂ ਦਿਨ ਰਾਤ ਸੌਂਦੇ ਹੀ ਨਹੀਂ ਫਿਰਨਾ ਪੈਂਦਾ ਸੜਕਾਂ 'ਤੇ ਸਭ ਤੋਂ ਔਖਾ ਕੰਮ ਪਤਾ ਕਿਹੜਾ ਹੈ ਇਹ ਰਿਆਂ ਨੇ ਸਾਡੇ ਦੁਨੀਆ ਦੇ ਲੋਕਾਂ ਦੀਆਂ ਵੀ ਡਰਾਈਵਰੀ ਔਖੀ ਖੇਤੀ ਔਖੀ ਨੌਕਰੀ ਔਖੀ ਇਹ ਕੰਮ ਨੇ ਔਖੇ ਪਰ ਸਤਿਗੁਰੂ ਕਹਿੰਦੇ ਨੇ ਆਖਣ ਔਖਾ ਸੱਚਾ ਨਾਉ ਜੇ ਦੁਨੀਆ 'ਚ ਸਭ ਤੋਂ ਔਖਾ ਕੰਮ ਹੈ ਨਾ ਸਭ ਤੋਂ ਔਖਾ ਉਹ ਹੈ ਵਾਹਿਗੁਰੂ ਦਾ ਨਾਮ ਜਪਣਾ ਇਦੂ ਸਾਰੇ ਕੰਮ ਸੌਖੇ ਨੇ ਸਾਰੇ ਕੰਮ ਮਜ਼ਦੂਰੀਆਂ ਕਰਨੀਆਂ ਦਿਹਾੜੀਆਂ ਕਰਨੀਆਂ ਖੇਤੀਆਂ ਕਰਨੀਆਂ ਨੌਕਰੀਆਂ ਕਰਨੀਆਂ ਸਭ ਕੰਮ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਸਭ ਤੋਂ ਔਖਾ ਕੰਮ ਜੇ ਹੈ ਉਹ ਹੈ ਵਾਹਿਗੁਰੂ ਦਾ ਨਾਮ ਜਪਣਾ ਉਹ ਜੇ ਸੌਖਾ ਹੋਵੇ ਤੇ ਸਾਰੇ ਜਪ ਨਾ ਲੈਣ ਕਿਉਂ ਨਹੀਂ ਜਪਦੇ ਔਖਾ ਜੇ ਸੌਖਾ ਹੋਵੇ ਨਾ ਫਿਰ ਕਹਿਣਾ ਨਾ ਪਵੇ ਸੌਖਾ ਕੰਮ ਤੇ ਸਾਰੀ ਦੁਨੀਆ ਹੀ ਕਰਦੀ ਹੈ ਟਰੱਕ ਭਰ ਜਾਂਦੇ ਨੇ ਦਾੜੀ ਰੱਖਣ ਦੀ ਲੋੜ ਨਹੀਂ ਨਸ਼ੇ ਛੱਡਣ ਦੀ ਲੋੜ ਨਹੀਂ ਤੇ ਸਾਸ ਸਵੇਰੇ ਉੱਠਣ ਦੀ ਲੋੜ ਨਹੀਂ ਨਿਤਨੇਮ ਕਰਨ ਦੀ ਲੋੜ ਨਹੀਂ ਇਹ ਸਾਰੀ ਕਰਨ ਲੱਗ ਪਏ ਆਪਣੇ ਲੋਕ ਸੌਖਾ ਹੈ ਸੌਖਾ ਕੰਮ ਕਰਨ ਨੂੰ ਤੇ ਸਾਰੇ ਹੀ ਤਿਆਰ ਨੇ ਆ ਨਿੱਕੇ ਨਿੱਕੇ ਗਲਾਸ ਮਾਂਜਣ ਨੂੰ ਤੇ ਸਾਰੇ ਹੀ ਮਾਂਜ ਲੈਣਗੇ ਪਤਾ ਤੇ ਦੇਗਿਆਂ ਵੇਲੇ ਲੱਗਣਾ ਔਖਾ ਕੰਮ ਕੋਈ ਵਿਰਲਾ ਕਰਦਾ ਵਿਰਲੇ ਨੇ ਜਿਹੜੇ ਔਖਾ ਕੰਮ ਕਰਦੇ ਨੇ ਨਾਮ ਜਪਣਾ ਸਭ ਤੋਂ ਔਖਾ ਹੈ ਇਸ ਰਾਹ ਤੇ ਤੁਰਦੇ ਵੀ ਫਿਰ ਵਿਰਲੇ ਨੇ ਪਰ ਜਿਹੜੇ ਤੁਰ ਪਏ ਇਸ ਰਾਹ ਤੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਹਰ ਮਨ ਤਨ ਵਸਿਆ ਸੋਈ ਫਿਰ ਜੈ ਜੈਕਾਰ ਕਰੇ ਸਭ
ਕੋਈ
ਜੈ ਜੈਕਾਰ ਵੀ ਫਿਰ ਉਹਨਾਂ ਦੀ ਹੋਈ ਹੈ ਘਰ 'ਚ ਬਹਿ ਕੇ ਤੇ ਨਹੀਂ ਜੈ ਜੈਕਾਰ ਹੋਣ ਲੱਗੀ ਜੇ ਕਾਰੋਬਾਰ ਹੀ ਕੀਤੇ ਜੇ ਪਰਿਵਾਰ ਹੀ ਪਾਲੇ ਜੇ ਬੱਚਿਆਂ ਤੱਕ ਹੀ ਸੀਮਤ ਰਿਹਾ ਬੱਚਿਆਂ ਦੇ ਦਾਇਰੇ ਤੱਕ ਹੀ ਸੀਮਤ ਰਿਹਾ ਫਿਰ ਤੇ ਸਾਧ ਸੰਗਤ ਜੀ ਬੱਚੇ ਹੀ ਯਾਦ ਕਰਨਗੇ ਉਹ ਵੀ 1 ਸਾਲ ਬਰਸੀ ਮਨਾ ਲੈਣਗੇ ਕੀ ਬਰੀਨਾ ਵੀ ਕਹਿ ਦਿੰਦੇ ਨੇ ਵੀ ਬਰੀਨਾ ਕੀਤਾ ਬੁੜੇ ਦਾ ਜਾਂ ਕਹਿਣਗੇ ਬਾਪੂ ਦੀ ਬਰਸੀ ਮਨਾ ਲਓ 1 ਸਾਲ ਯਾਦ ਕਰਨਗੇ ਉਦੋਂ ਬਾਅਦ ਤੇ ਕਿਸੇ ਨੇ ਨਹੀਂ ਯਾਦ ਕਰਨਾ ਵੀ ਕੋਈ ਹੈ ਵੀ ਸੀ ਕਿ ਨਹੀਂ ਸਾਨੂੰ ਕੋਈ ਪੁੱਛੇ ਦੱਸ ਤੇਰਾ ਕੀ ਨਾਮ ਹੈ ਫੱਟ ਦੱਸਾਂਗੇ ਤੇਰੇ ਬਾਪੂ ਦਾ ਪਿਤਾ ਦਾ ਦੱਸ ਦਾਂਗੇ ਦਾਦੇ ਦਾ ਦੱਸ ਦਾਂਗੇ ਜੇ ਕੋਈ ਪੁੱਛ ਲੈ ਵੀ ਪੜਦਾਦੇ ਦਾ ਕੀ ਨਾਮ ਸੀ ਆਪਣੇ ਚੋਂ ਅੱਧੇ ਨੇ ਜਿਨ੍ਹਾਂ ਨੂੰ ਉਹਦਾ ਨਾਮ ਯਾਦ ਹੋਏਗਾ ਪੜਦਾਦੇ ਦਾ ਨਾਮ ਨਹੀਂ ਪਤਾ ਸਾਨੂੰ ਵੀ ਕੀ ਨਾਂ ਸੀ ਸਾਡੇ ਬਾਪੂ ਦੇ ਪਿਤਾ ਦਾ ਸਾਡੇ ਦਾਦੇ ਦੇ ਦਾਦੇ ਦਾ ਕੀ ਨਾਮ ਸੀ ਕੋਈ ਪਤਾ ਨਹੀਂ ਜੇ ਪੁੱਛ ਲੈ ਵੀ ਦਾਦੇ ਦੇ ਦਾਦੇ ਦਾ ਕੀ ਨਾਮ ਸੀ ਸਾਡੇ ਵਿੱਚੋਂ 1-2% ਬੰਦਿਆਂ ਨੂੰ ਪਤਾ ਹੋਣਾ ਹੈ ਮੇਰੇ ਦਾਦੇ ਦੇ ਦਾਦੇ ਦਾ ਕੀ ਨਾਮ ਸੀ ਗੁਰਮੁਖੋ ਸਾਡੀ ਵੰਸ਼ ਚੋਂ ਹੋਏ ਆਪਾਂ ਭੁੱਲ ਗਏ ਫਿਰ ਉਹਨਾਂ ਨੂੰ ਹੋਰ ਯਾਦ ਕਿਵੇਂ ਕਰਨਗੇ
ਜਦੋਂ ਸਾਡੇ ਦਾਦੇ ਦੇ ਦਾਦੇ ਦਾ ਸਾਨੂੰ ਹੀ ਨਹੀਂ ਪਤਾ, ਹੋਰਾਂ ਨੂੰ ਤੇ ਪਤਾ ਹੀ ਕੀ ਹੋਏਗਾ। ਇਹੀ ਕੰਮ ਸਾਡੇ ਨਾਲ ਹੋਣਾ ਹੈ, ਆਉਣ ਵਾਲੀ ਜਿਹੜੀ ਪੀੜ੍ਹੀ ਹੋਣੀ ਸਾਨੂੰ ਵੀ ਭੁੱਲ ਜਾਏਗੀ ਵੀ ਕੋਈ ਹੈ ਵੀ ਸੀ ਦੁਨੀਆਂ 'ਚ। ਪਰ ਜੇ ਸਦਾ ਨਾਮ ਦੁਨੀਆਂ ਵਿੱਚ ਚਮਕਦਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ
ਗੁਰਮੰਤ
ਗੁਰਮੰਤ। ਨਾਮ ਕਿੰਨਾ ਉਹਦਾ ਰਹਿੰਦਾ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਜਿਹੜੇ ਉਹਦਾ ਨਾਮ ਜਪਦੇ ਨੇ ਪਿੰਡ ਯਾਦ ਕਰਦਾ ਵੀ ਹੈ ਸੀ ਕੋਈ, ਜਿਹੜੇ ਉਹਦਾ ਨਾਮ ਜਪਦੇ ਨੇ ਦੁਨੀਆ ਯਾਦ ਕਰਦੀ ਹੈ ਵੀ ਕੋਈ ਆਇਆ ਸੀ। ਇਸ ਕਰਕੇ ਭਾਈ ਨਸ਼ਿਆਂ ਨੂੰ ਛੱਡੋ, ਇਧਰਲੇ ਪਾਸੇ ਜਰਾ ਧਿਆਨ ਦਿਓ। ਬਥੇਰੀ ਜ਼ਿੰਦਗੀ ਲੰਘ ਗਈ, ਕੁਛ ਨਹੀਂ ਲੈ ਗਏ ਸਾਡੇ ਵੱਡੇ ਵਡੇਰੇ ਦੁਨੀਆਂ ਦੇ ਵਿੱਚੋਂ, ਖਾਲੀ ਹੱਥ ਉਹ ਚਲੇ ਗਏ। ਖਾਲੀ ਹੱਥ ਅਸੀਂ ਚਲੇ ਜਾਣਾ, ਰਾਣਾ ਰਾਉ ਨਾ ਕੁਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ
ਧੀਰ
ਧੀਰ। ਰਹਿਣਾ ਨੀ ਕਿਸੇ ਨੇ ਦੁਨੀਆਂ 'ਚ, ਵੱਡੇ ਵਡੇਰੇ ਚਲੇ ਗਏ, ਜਾਣਾ ਸਾਨੂੰ ਵੀ ਪੈਣਾ। ਆ ਜਾਣਾ ਸਮਾਂ, ਇੱਕ ਨਾ ਇੱਕ ਦਿਨ ਸਾਨੂੰ ਵੀ ਇਸ ਦੁਨੀਆਂ ਵਿੱਚੋਂ ਜਾਣਾ ਪੈਣਾ। ਵਾਰੀ ਵਾਰੀ ਸਭ ਗਏ ਨੇ, ਪਰ ਜੇ ਜੇ ਮਰਨਾ ਹੈ ਤੇ ਕੁਛ ਕਰਕੇ ਮਰੀਏ। ਜੇ ਮਰਨਾ ਨਾ, ਜੇ ਮਰਨਾ ਹੈ ਤੇ ਮਰੀਏ ਬਾਬਾ ਦੀਪ ਸਿੰਘ ਵਾਂਗੂ, ਭਾਈ ਮਨੀ ਸਿੰਘ ਵਾਂਗੂ ਮਰੀਏ ਨਾ, ਸ਼ਰਾਬਾਂ ਪੀ ਕੇ ਮਰੀਏ ਨਾ, ਮਾਸ ਖਾ ਕੇ ਬਾਅਦ 'ਚ ਵੀ ਤਰਕਾਰਾਂ ਹੀ ਪੈਣਗੀਆਂ। ਜੇ ਨਾਮ ਜਪਿਆ, ਜੇ ਸਿਮਰਨ ਕੀਤਾ, ਜੇ ਗੁਰੂ ਨਾਲ ਜੁੜ ਗਏ, ਬਾਅਦ ਵਿੱਚ ਵੀ ਲੋਕ ਕਹਿਣਗੇ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਚੱਲਿਆ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਦਰਗੇ ਚੱਲਿਆ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਦਰਗੇ ਚੱਲਿਆ। ਗੁਰਮੁਖ ਚੱਲਿਆ ਅੱਜ ਦੁਨੀਆਂ 'ਚ, ਚੱਲਿਆ ਗੁਰਮੁਖ, ਪਰ ਜੇ ਭੋਗ ਤੇ ਫੋਟੋ ਰੱਖਤੀ, ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ, ਉੱਤੋਂ ਉੱਤੋਂ ਲੋਕ ਕਹਿਣਗੇ ਗੁਰਮੁਖ ਹੈ, ਪਰ ਲੋਕਾਂ ਨੂੰ ਸਭ ਨੂੰ ਪਤਾ ਲੱਗ ਜਾਣਾ ਗੁਰਮੁਖ ਨਹੀਂ ਸੀ, ਦਿਖਾਵੇ ਦਾ ਹੀ ਗੁਰਮੁਖ। ਇਸੇ ਕਰਕੇ ਬੇਨਤੀਆਂ ਕਰਦਾ ਗੁਰਮੁਖੋ, ਕੋਈ ਪਤਾ ਨਹੀਂ ਕਿਹੜੇ ਵੇਲੇ ਚਲੇ ਜਾਣਾ ਹੈ, ਢਿੱਲ ਨਾ ਕਰੋ ਵੀ ਬਜ਼ੁਰਗ ਹੋ ਕੇ ਜਪ ਲਾਂਗੇ, ਭਰੋਸਾ ਕੋਈ ਨਹੀਂ ਜ਼ਿੰਦਗੀ ਦਾ। ਕਈ ਜਵਾਨੀ 'ਚ ਚਲੇ ਜਾਂਦੇ ਆ, ਕਈ ਬੱਚਿਆਂ ਉਮਰ ਨਿਆਣੀ ਹੈ ਉਸੇ ਛੋਟੀ ਉਮਰ 'ਚ ਹੀ ਚਲੇ ਜਾਂਦੇ ਆ, ਕੋਈ ਭਰੋਸਾ ਹੈ ਜ਼ਿੰਦਗੀ ਦਾ? ਅਸੀਂ ਬਜ਼ੁਰਗ ਹੋਣਾ ਹੈ ਕਿ
ਨਹੀਂ ਹੋਣਾ?
ਕੀ ਪਤਾ ਬਜ਼ੁਰਗ ਵੀ ਨਹੀਂ ਹੋਣਾ ਸੀ, ਫਿਰ ਆਸਾਂ ਬੜੀਆਂ ਵੱਡੀਆਂ ਲਾਈ ਫਿਰਦੇ ਹਾਂ। ਸੋ ਸਾਧ ਸੰਗਤ ਜੀ, ਇਸ ਕਰਕੇ ਸਮੇਂ ਦੀ ਸੰਭਾਲ ਕਰੀਏ। ਬੜੇ ਆਏ ਨੇ, ਬੜੇ ਆਏ ਸਭ ਚਲੇ। ਸੋ ਸਾਧ ਸੰਗਤ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਜੋ ਕਿ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਹੈ, ਜਿਹੜਾ ਕਿ ਸਭ ਤੋਂ ਜ਼ਰੂਰੀ ਹੈ। ਸ਼ੋ ਬਿਨਾ ਪਤ ਨਹੀਂ, ਗੁਰੂ ਬਿਨਾ
ਗਤ ਨਹੀਂ,
ਗਤ ਨਹੀਂ। ਸ਼ਾਹ ਬਿਨਾ ਪਤ ਨਹੀਂ, ਗੁਰੂ ਬਿਨਾ ਗਤ ਨਹੀਂ, ਗਤੀ ਨਹੀਂ ਹੋਣੀ। ਗੁਰਮੰਤਰ ਹੀਨਸੈ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਣ। ਜਿਹੜਾ ਗੁਰੂ ਤੋਂ ਹੀਣਾ ਪੁਰਸ਼ ਹੈ ਨਾ, ਤ੍ਰਿਗ ਜੂਨਾ ਵਿੱਚ ਭਟਕਣਾ ਪੈਂਦਾ। ਕੂਕਰ ਹੈ ਸੂਕਰ ਹੈ ਗਰਦ ਪੈ ਕੰਕ ਹੈ ਸਰਪਣ ਹੈ
ਤੁਲਖ
ਤੁਲਖ। ਕਾਵਾਂ ਕੁੱਤਿਆਂ ਸੱਪਾਂ ਗਧਿਆਂ ਦੀਆਂ ਜੂਨਾਂ ਵਿੱਚ ਭਟਕਣਾ ਪੈਂਦਾ ਜੇ ਕਿਤੇ ਬੰਦਾ ਗੁਰੂ ਵਾਲਾ ਨਾ ਬਣੇ। ਇਸ ਕਰਕੇ ਗੁਰੂ ਵਾਲੇ ਬਣਨਾ ਸਭ ਤੋਂ ਸਾਡਾ ਪਹਿਲਾ ਮੁੱਢਲਾ ਫਰਜ਼ ਹੈ। ਤੇ ਕੱਲਾ ਗੁਰੂ ਵਾਲੇ ਬਣ ਕੇ ਵੀ ਗੱਲ ਨਹੀਂ ਬਣਨੀ, ਫਿਰ ਨਾਮ ਜਪਣਾ, ਅਭਿਆਸ ਕਰਨਾ, ਸੇਵਾ ਤੇ ਸਿਮਰਨ ਨਾਲ ਜੁੜਨਾ, ਇਹ ਦੂਜਾ ਕੰਮ, ਸੇਵਾ ਵੀ ਤੇ ਸਿਮਰਨ ਵੀ, ਇਹ ਵੀ ਬਹੁਤ ਜ਼ਰੂਰੀ। ਫਿਰ ਸਤਸੰਗਤ ਕਰਨੀ, ਜਿਵੇਂ ਅੱਜ ਆਪਾਂ ਸਾਰੇ ਜੁੜੇ ਬੈਠੇ ਹਾਂ, ਇਹ ਵੀ ਸਾਡਾ ਫਰਜ਼। ਹੌਲੀ ਹੌਲੀ ਫਿਰ ਮਿਹਨਤ ਕਰਦੇ 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 ਅਸੀਂ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਹੈ। ਬਾਕੀ ਗੱਲਾਂ ਬਾਅਦ ਵਿੱਚ ਨੇ। ਸਭ ਤੋਂ ਪਹਿਲਾਂ ਅੰਮ੍ਰਿਤ ਛੱਕ ਕੇ ਦਸਵੰਧ ਕੱਢਣਾ, ਪਹਿਲਾਂ ਦਸਵੰਧ ਕੱਢਣਾ, ਜਿਹੜੀ ਮਾਇਆ ਉਹਦਾ ਦਸਵਾਂ ਹਿੱਸਾ ਕੱਢਣਾ। ਇਹਦੇ ਵਿੱਚੋਂ ਅਸੀਂ ਬਹੁਤ ਕੱਚੇ ਹਾਂ, ਦਸਵੰਧ ਕੱਢਣ ਕੰਨੀਓ ਵੀ ਬੜੇ ਕੱਚੇ ਹਾਂ। ਜੇ ਹੁਣ ਦਸਵੰਧ ਕੀ ਬਣਿਆ, ਜੇ ਲੱਖ ਰੁਪਏ ਦੀ ਫਸਲ ਹੋਈ ਉਹਦੇ ਵਿੱਚੋਂ 10,000 ਬਣਿਆ, ਤੇ ਮਨ ਚ ਮਾਰ ਕੇ ਵੇਖੋ ਝਾਤੀ ਵੀ 10,000 ਆਪਾਂ ਦੇ ਦਿੰਦੇ ਹਾਂ ਵੀ ਹੁਣ ਦਸਵੰਧ ਦੇ ਦਈਏ ਆਪਣਾ ਗੁਰੂ ਨੂੰ, ਬਿਲਕੁਲ ਨਹੀਂ ਦਿੰਦੇ। ਆਪਾਂ ਰੱਖਦੇ ਹਾਂ ਪਰ ਨਿਕਲਦਾ ਵਿਆਜ ਸਮੇਤ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਨਿਕਲੇਗਾ, ਜਾਂ ਤੇ ਕੋਈ ਬਿਮਾਰੀ ਆ ਗਈ, ਡਾਕਟਰ ਕਹਿੰਦਾ 1,000 ਦੇ ਜੋ ਦੇਣਾ ਪੈਣਾ, ਉੱਥੇ ਕਿਹੜਾ ਘੱਟ ਕਰਨਾ ਉਹਨੇ, ਜਾਂ ਕੋਈ ਮੁਕੱਦਮਾ ਆ ਗਿਆ ਤੇ ਉੱਥੇ ਵੀ ਦੇਣਾ ਪੈਣਾ। ਜਿਹੜੀ ਮਾਇਆ ਅਸੀਂ ਦਸਵੰਧ ਦੀ ਰੱਖ ਲੈਂਦੇ ਹਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਜਾਣੀ ਹੈ। ਇਸ ਕਰਕੇ ਦਸਵੰਧ ਕੱਢਣਾ ਹੈ। ਉਹ ਕਿਵੇਂ ਕੱਢਣਾ ਹੈ? ਗਰੀਬਾਂ ਦੀ, ਕਿਸੇ ਗਰੀਬ ਲੜਕੀ ਦਾ ਵਿਆਹ ਉਦੋਂ ਪਾ ਦਿਓ ਹਿੱਸਾ। ਹਿੱਸਾ ਪਾਉਣ ਦਾ ਦੂਰ ਦੀ ਗੱਲ ਹੈ, ਗਰੀਬ ਲੜਕੀ ਦਾ ਵਿਆਹ ਹੋਵੇ, ਦੁੱਧ ਮੰਗਣ ਆ ਜਾਏ ਨਾ, ਦੁੱਧ ਬਾਲਟੀ ਨਾਲ ਚੱਕੀ ਫਿਰਦਾ ਹੈ ਤੇ ਦੁੱਧ ਮੰਗਣ ਵਾਸਤੇ ਆ ਜਾਏ, ਮੇਰੀ ਲੜਕੀ ਦਾ ਵਿਆਹ ਹੈ, ਆ ਦੁੱਧ ਦਾ ਇੱਕ ਗਲਾਸ ਪਾ ਦਿਓ, ਗਲਾਸ ਗਲਾਸ ਮੰਗਦਾ ਫਿਰਦਾ ਹੈ, ਲੈ ਉਹਨੂੰ ਸਿੱਧਾ ਹੀ ਜਵਾਬ ਕਹਿੰਦੇ ਅੱਜ ਤੇ ਕੱਟਾ ਹੀ ਚੁੰਘ ਗਿਆ। ਖੁਸ਼ ਸਤਨਾਮ। MLA ਦੀ ਕੁੜੀ ਦਾ ਵਿਆਹ ਹੋਵੇ, ਡਰੰਮ ਚੱਕੀ ਫਿਰਦਾ ਢੋਲ, ਆ ਮੈਂ ਦੁੱਧ ਲਿਆਇਆ ਸੀ ਜੀ, ਨਾਲੇ ਪੁੱਛਦਾ ਕੋਈ ਨੀ ਉੱਥੇ ਕਿਉਂ। ਗੁਰਮੁਖੋ, ਜਿੱਥੇ ਗਰੀਬ ਦੀ ਅਸੀਸ ਕੰਮ ਕਰਦੀ ਹੈ ਉੱਥੇ MLA ਦੀ ਸਿਫਾਰਿਸ਼ ਵੀ ਕੰਮ
ਨਹੀਂ ਕਰਦੀ,
ਮੰਤਰੀ ਦੀ ਸਿਫਾਰਿਸ਼ ਵੀ ਕੰਮ ਨਹੀਂ ਕਰਦੀ ਉੱਥੇ ਜਿੱਥੇ ਗਰੀਬ ਦੀ ਦੁਆ ਕੰਮ ਕਰਦੀ ਹੈ। ਗਰੀਬ ਦੀ ਅਸੀਸ, ਜਿਹੜੇ ਲੰਗਰ ਆਪਾਂ ਲਾਉਂਦੇ ਹਾਂ ਨਾ, ਸ਼ਰੀਕੇ ਵਾਲੇ ਅਸੀਸਾਂ ਨਹੀਂ ਦਿੰਦੇ ਵੀ ਬੜਾ ਵਧੀਆ ਲੰਗਰ ਲੱਗਿਆ, ਰਿਸ਼ਤੇਦਾਰ ਖਾਣਗੇ ਨਾਲੇ ਕਰਨਗੇ ਗੱਲਾਂ, ਲੈ ਇਹਦਾ ਕਿਹੜਾ ਲੰਗਰ ਸੀ, ਨਾ ਚੌਲ ਵਧੀਆ ਬਣੇ, ਨੀ ਪ੍ਰਸ਼ਾਦਾ ਨਹੀਂ ਵਧੀਆ ਬਣਿਆ, ਆ ਦਾਲ ਨਹੀਂ ਵਧੀਆ ਬਣੀ। ਰਿਸ਼ਤੇਦਾਰ ਅਸੀਸਾਂ ਦਿੰਦੇ ਨੇ, ਲੰਗਰ ਲਾਇਆ ਸੀ ਅਸੀਸਾਂ ਲਵਾਂਗੇ, ਉਹ ਤੇ ਕਹਿੰਦੇ ਨੇ ਅੱਜ ਇਹਦੇ ਖਾ ਚੱਲਿਆ ਕੱਲ੍ਹ ਨੂੰ ਸਾਡੇ ਖਾਣ ਆਊ। ਪਰ ਜਿਹੜੇ ਗਰੀਬ ਖਾਂਦੇ ਨੇ, ਜਿਹੜੇ ਗਰੀਬ ਛੱਕ ਕੇ ਜਾਣਗੇ ਉਹ ਅਸੀਸਾਂ ਦੇਣਗੇ। ਉਹ ਗੁਰਮੁਖਾ, ਉਹ ਭਾਈ ਤੂੰ ਅੱਜ ਸਾਨੂੰ ਰੁਝਾਤ ਹੈ, ਸਤਿਗੁਰ ਦੀ ਕਿਰਪਾ ਹੋਵੇ, ਤੇਰੇ ਤੇ ਬਖਸ਼ਿਸ਼ ਹੋ ਜੇ, ਤੇਰਾ ਕੰਮ ਚੜ੍ਹਦੀ ਕਲਾ ਚ ਹੋ ਜੇ, ਗਰੀਬ ਅਸੀਸ ਦਿੰਦਾ। ਤੇ ਗਰੀਬ ਦੀ ਦੁਆ ਜਿੱਥੇ ਕੰਮ ਕਰ ਜਾਂਦੀ ਹੈ ਉੱਥੇ ਮੰਤਰੀ ਦੀ ਸਿਫਾਰਿਸ਼ ਕੰਮ ਨਹੀਂ ਕਰਦੀ। ਰਿਸ਼ਤੇਦਾਰਾਂ ਨੂੰ ਛਕਾਨੇ ਆ ਉਹ ਸਾਡੇ ਛੱਕ ਜਾਂਦੇ ਆ, ਪਰ ਨਹੀਂ ਭਾਈ, ਇਹ ਜ਼ਰੂਰ ਸੁਭਾਅ ਬਣਾਓ ਵੀ ਗਰੀਬਾਂ ਦੀਆਂ ਅਸੀਸਾਂ ਜਿਹੜੇ ਬੰਦੇ ਨੇ ਲਈਆਂ ਨੇ ਨਾ, ਉਹਦੇ ਤੇ ਸਤਿਗੁਰੂ ਸਦਾ ਦਿਆਲ। ਜਿਹਨੇ ਗਰੀਬ ਦਾ ਦਿਲ ਦੁਖਾ ਦਿੱਤਾ, ਇਹ ਵੀ ਗੱਲ ਨਾਲ ਹੈ, ਐ ਇਨਸਾਨ ਗਰੀਬ ਕੋ ਮਤ ਸਤਾ, ਜਿਹਨੇ ਸਤਾਇਆ ਹੈ ਨਾ, ਐ ਇਨਸਾਨ ਗਰੀਬ ਕੋ ਮਤ ਸਤਾ, ਵੋ ਰੋ ਦੇਗਾ, ਉਹ ਰੋਏਗਾ ਜਬ ਸੁਣੇਗਾ ਸਭ ਕਾ ਮਾਲਕ ਤੋਂ ਜੜ ਸੇ ਖੋ ਦੇਗਾ। ਮਾਇਆ ਦੇ ਮਾਨ ਵਿੱਚ ਆ ਕੇ ਕਿਸੇ ਗਰੀਬ ਦਾ ਦਿਲ ਨਾ ਤੋੜੀ, ਕਿਸੇ ਦਾ ਦਿਲ ਨਾ ਦੁਖਾਈ। ਸੋ ਸਾਧ ਸੰਗਤ ਜੀ, ਇਸ ਕਰਕੇ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਉਹਨਾਂ ਨੇ ਹੋਮੇ ਛੱਡ ਕੇ ਸੇਵਾ ਕੀਤੀ। ਆਓ ਜਰਾ ਕੁ ਮੈਂ ਇੱਥੇ ਵਿਚਾਰ ਕਰਾਂ, ਗਰੀਬ ਦੇ ਅੰਦਰ ਭਾਵਨਾ ਕਿੰਨੀ, ਗਰੀਬ ਦੇ ਅੰਦਰ ਕਿੰਨਾ ਪਿਆਰ ਭਰਿਆ ਪਿਆ। ਧੰਨ ਗੁਰੂ ਨਾਨਕ ਸਾਹਿਬ, ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰਕ ਹੈ ਮੂਰਤ ਹੈ ਜਗ ਆਇਓ, ਫਿਰਦੇ ਨੇ ਦੁਨੀਆਂ ਨੂੰ ਤਾਰਦੇ। ਗੁਰੂ ਨਾਨਕ ਸਾਹਿਬ ਤੇ ਆਈ ਦੁਨੀਆਂ ਨੂੰ ਤਾਰਨ ਨੇ, ਇੱਕ ਪਿੰਡ ਦੀ ਧਰਮਸ਼ਾਲਾ ਵਿੱਚ ਬੈਠੇ ਨੇ, ਧਰਮਸ਼ਾਲਾ ਦੇ ਵਿੱਚ ਮਹਾਰਾਜ ਰਹਿੰਦੇ ਨੇ, ਤੇ ਉੱਥੋਂ ਦੇ ਲੋਕ ਕਦੀ ਕੋਈ ਲੈ ਜਾਂਦਾ ਚਰਨ ਪਵਾਉਣ ਵਾਸਤੇ, ਕਦੀ ਕੋਈ ਲੈ ਜਾਂਦਾ। ਆਏ ਸਤਿਗੁਰ ਨਾਨਕ ਜਗ ਤਾਰਨੇ, ਆਏ ਸਤਿਗੁਰ ਨਾਨਕ ਜਗ ਆਪਾਂ ਆਏ ਬਸ ਘਰ ਹੀ ਬਣਾਇਆ ਸਾਰੀ ਜ਼ਿੰਦਗੀ ਚ ਆਪਾਂ ਆਏ ਕੋਠੀ ਵੀ ਬਣਾ ਸਕੇ ਆਏ ਜ਼ਮੀਨ ਹੀ ਬਣਾਈ ਹੈ 10-20 ਲੱਖ ਪੈਸਾ ਰੁਪਇਆ ਹੀ ਜਮ੍ਹਾਂ ਕੀਤਾ ਗੁਰੂ ਨਾਨਕ ਸਾਹਿਬ ਆਏ ਸਾਰਾ ਜੱਗ ਤਾਰਨ ਵਾਸਤੇ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਨਾਂ ਦਾ ਹੀ ਆਉਣਾ ਧੰਨ ਹੈ ਜਿਨ੍ਹਾਂ ਦੇ ਆਉਣ ਕਰਕੇ ਸਾਰੀ ਦੁਨੀਆ ਦਾ ਪਾਰ ਉਤਾਰਾ ਹੋ ਜਾਂਦਾ
ਸਤਿ ਸ੍ਰੀ ਅਕਾਲ
ਆਪਣਾ ਕੀ ਹਾਲ ਹੈ ਕੀ ਖੱਟਿਆ ਜਾਗਿਆ ਕੇ ਮਨਾ ਤੂੰ ਕੀ ਖੱਟਿਆ ਕੀ ਖੱਟਿਆ ਆਪਣੇ ਆਪ ਨੂੰ ਕੁਛ ਵੀ ਨਹੀਂ ਖੱਟਿਆ ਪੰਜ ਚਾਰ ਲੱਖ ਖੱਟ ਕੇ ਚੌੜਾ ਹੋਇਆ ਫਿਰ ਪੰਜ ਚਾਰ ਕਿੱਲੇ ਜ਼ਮੀਨ ਦੇ ਬਣਾ ਕੇ ਨਹੀਂ ਨਹੀਂ ਇਹ ਤੇ ਕੁਛ ਵੀ ਨਹੀਂ ਖੱਟਣਾ ਕੀ ਸੀ ਇਹ ਵੇਖਣਾ ਜਿੱਦਣ ਮਰਾਂਗਾ ਨਾਲ ਕੀ ਲੈ ਕੇ ਜਾਵਾਂਗਾ ਅਸਲੀ ਧਨ ਨਾਮ ਦਾ ਕੁਝ ਖੱਟਿਆ ਉਹ ਤੇ ਕੁਛ ਵੀ ਨਹੀਂ ਪੱਲੇ ਗੁਰੂ ਨਾਨਕ ਸਾਹਿਬ ਕਦੀ ਕਿਸੇ ਘਰ ਕਦੀ ਕਿਸੇ ਘਰ ਇੱਕ ਸੀ ਗਰੀਬ ਬਹੁਤਾ ਹੀ ਗਰੀਬ ਸੀ ਉਹ ਕਹਿੰਦਾ ਹੈ ਘਰ ਵਾਲੀ ਨਾਲ ਗੱਲਾਂ ਕਰਦਾ ਹੈ ਭਗਵਾਨ ਨੇ ਮਹਾਰਾਜ ਜੀ ਸਾਰੇ ਘਰਾਂ 'ਚ ਜਾਂਦੇ ਹੈ ਤੇ ਮੇਰੇ ਮਨ ਦੀ ਇੱਛਾ ਮੈਂ ਵੀ ਚਰਨ ਪਵਾ ਲਾਂ, ਆਪਾਂ ਵੀ ਲਿਆਈਏ ਮਹਾਰਾਜ ਨੂੰ। ਕਹਿੰਦੀ ਲੈ ਆ ਫਿਰ ਤੂੰ, ਲੈ ਤੇ ਆਵਾਂ ਪਰ ਹੈ ਹੀ ਕੱਖ ਨਹੀਂ ਪੱਲੇ, ਲਿਆਵਾਂਗੇ ਵੀ ਕਿਵੇਂ, ਹੈ ਹੀ ਕੁਛ ਨਹੀਂ ਕੋਲ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੋ ਜਿਹਾ ਹੈ ਰੁੱਖਾ ਮਿਸਾ ਛਕਾ ਦਿਆਂਗੇ। ਠੀਕ ਹੈ ਕਹਿੰਦੇ, ਬੇਨਤੀ ਕਰਕੇ ਵੇਖ ਲੈਂਦੇ ਹਾਂ। ਕਹਿੰਦੇ ਕਿਹੜਾ ਆਉਣਾ ਗਰੀਬਾਂ ਦੇ, ਚਲੋ ਕੋਈ ਨਹੀਂ ਪੁੱਛ ਤੇ ਲਈਏ। ਮਹਾਰਾਜ ਕੋਲ ਗਏ, ਮਹਾਰਾਜ ਜੀ ਵੱਡੇ ਵੱਡੇ ਘਰਾਂ 'ਚ ਚਰਨ ਪਾਉਂਦੇ ਹੋ, ਬੜੇ ਥਾਵਾਂ 'ਤੇ ਕਿਰਪਾ ਕਰਦੇ ਹੋ, ਮੇਰੀ ਛੱਪਰੀ ਨੂੰ ਭਾਗ ਲਾਓ, ਖਾਂ ਕੱਚਾ ਘਰ ਹੈ ਜੀ ਮੇਰਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕੱਚਾ ਪੱਕਾ ਸਾਨੂੰ ਇਹ ਤਾਂ ਕੀ ਮਤਲਬ ਹੈ, ਜੇ ਤੇਰੇ ਅੰਦਰ ਪ੍ਰੇਮ ਹੈ ਆ ਜਾਂਗੇ, ਸੇਵਾ ਪ੍ਰਸ਼ਾਦਾ ਛਕਾਉਣਾ। ਮਹਾਰਾਜ ਮੇਰੀ ਇੱਛਾ ਇਹ ਆ ਵੀ ਮੈਂ ਪ੍ਰਸ਼ਾਦਾ ਛਕਾਉਣਾ। ਕਹਿੰਦੇ ਕੋਈ ਨਹੀਂ, ਪ੍ਰਸ਼ਾਦਾ ਛਕ ਲਾਂਗੇ, ਟਾਈਮ ਦੇ ਤਾਂ ਕਦੋਂ ਆਉਂਗੇ ਮਹਾਰਾਜ, ਪਰਸੋਂ ਨੂੰ ਆ ਜਾਂਗੇ ਵੀ ਇਸ ਟਾਈਮ ਛਕਾਂਗੇ ਤੇਰੇ ਘਰੇ ਪ੍ਰਸ਼ਾਦਾ। ਫੁੱਲਿਆ ਨਹੀਂ ਸਮਾਉਂਦਾ, ਚਾਅ ਹੀ ਚੜਿਆ ਹੋਇਆ, ਨੱਚਦਾ ਫਿਰਦਾ, ਖੁਸ਼ੀ ਮਨਾਉਣੀ ਹੈ। ਕਿਉਂ, ਸਤਿਗੁਰ ਆ ਰਹੇ ਨੇ, ਇੱਥੇ MLA ਨੇ ਆਉਣਾ ਹੋਵੇ ਚੌੜਾ ਹੋਇਆ ਫਿਰ, ਕਿਸੇ ਸੰਤਾਂ ਨੇ ਆਉਣਾ ਹੋਵੇ ਤਾਂ ਵੀ ਬੜੀ ਖੁਸ਼ੀ ਹੈ। ਪਰ ਖੁਸ਼ੀ ਸਾਧ ਸੰਗਤ ਜੀ ਕਾਹਦੀ ਖੁਸ਼ੀ, ਸਤਿਗੁਰਾਂ ਨੇ ਆਉਣਾ। ਫਿਰ ਮਹਾਰਾਜ ਜੀ ਜਦੋਂ ਗਏ ਨਾ ਤੇ ਬਹੁਤਾ ਹੀ ਖੁਸ਼ ਹੈ, ਅਸੀਂ ਵੀ ਖੁਸ਼ ਹੋਣਾ ਜਦੋਂ ਮਹਾਰਾਜ ਦੇ ਚਰਨ ਪੈਣਾ, ਪੈਣਗੇ ਤੇ ਖੁਸ਼ ਹੋਣਾ। ਅੱਜ ਕੱਲ੍ਹ ਨਵੇਂ ਜੰਮੇ ਨੇ, ਪੜ੍ਹੇ ਲਿਖੇ ਥੋੜ੍ਹੇ ਜਿਹੇ ਜ਼ਿਆਦਾ ਘਾਉਂਦੇ ਨੇ। ਵੈਸੇ ਮੈਂ ਨਹੀਂ ਇਸ ਗੱਲ ਦੇ ਹੱਕ ਵਿੱਚ ਵੀ ਪੜ੍ਹਾਈ ਹੋਰ ਚੀਜ਼ ਹੈ, ਪੜ੍ਹਾਈ ਨਾ ਠੀਕ ਹੈ ਪੜ੍ਹੇ ਲਿਖੇ ਬੰਦਾ, ਪਰ ਪੜ੍ਹ ਲਿਖ ਕੇ ਜੇ ਕੋਈ ਬੰਦਾ ਪੜ੍ਹ ਕੇ ਕੱਢ ਜਾਵੇ ਉਹ ਸੋਭਾ ਨਹੀਂ ਪਾਉਂਦਾ। ਆਰਾਮ ਕਹਿਣਗੇ ਆਹ ਜੋਤ ਜਗਾਉਣ ਦਾ ਕੀ ਫਾਇਦਾ ਹੈ, ਸਾਡੇ ਕਈ ਥਾਵਾਂ 'ਤੇ ਸਿੰਘ ਗਏ ਹੈ, ਕਹਿਣਗੇ ਖੰਡ ਪਾਠ ਕਰਦੇ ਹੋ ਆ ਜੋਤ ਕਿਉਂ ਜਗਾਉਂਦੇ ਹੋ, ਵੀ ਜੋਤ ਇਹ ਕੀ ਕਹਿੰਦੀ ਹੈ, ਜਗਾਉਣ ਵਾਲੇ ਪਰਿਵਾਰ ਨੇ ਜਗਾਤੀ ਜੋਤ। ਚਲੋ ਉਹ ਕਹਿੰਦੇ ਜੋਤ ਜਗਾਉਣੀ ਮਰਿਆਦਾ ਨਹੀਂ ਹੈ, ਜੋਤ ਜਗਾਉਣੀ ਨਹੀਂ, ਪਰ ਗੁਰਮੁਖੋ ਜੋਤ ਜਗਾਉਣੀ ਜੇ ਮਰਿਆਦਾ ਨਹੀਂ, ਇਹਦੇ ਵਿੱਚ ਗਲਤ ਵੀ ਕੋਈ ਗੱਲ ਨਹੀਂ। ਜੇ ਕਹਿੰਦੇ ਵੀ ਜੋਤ ਜਗਾਉਣੀ ਠੀਕ ਨਹੀਂ, ਇਹਦੇ ਵਿੱਚ ਗਲਤ ਵੀ ਕੋਈ ਗੱਲ ਨਹੀਂ। ਕਿਉਂ ਬਈ, ਜੋਤ ਕਿਉਂ, ਜਿਹੜੀ ਦੀਵਾ ਜਗਾਉਣਾ ਨਾ ਅਸੀਂ, ਦੀਵੇ ਨੂੰ ਆਪਾਂ ਜੋਤ ਕਹਿ ਦਿੰਦੇ ਹਾਂ, ਹੈ ਤੇ ਉਹ ਦੀਵਾ ਹੈ, ਘਿਓ ਦਾ ਦੀਵਾ। ਹੁਣ ਘਿਓ ਦਾ ਦੀਵਾ ਕਿਉਂ ਹੈ, ਜਦੋਂ ਰਾਮ ਜੀ ਆਏ ਸੀ 14 ਸਾਲਾਂ ਦਾ ਬਨਵਾਸ ਕੱਟ ਕੇ, ਸਾਰੀ ਅਯੋਧਿਆ ਤੇ ਦੀਵੇ ਜਗਾਏ, ਖੁਸ਼ੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਆਏ ਨੇ ਉਦੋਂ ਵੀ ਦੀਵੇ ਜਗਾਏ ਨੇ, ਇਹ ਖੁਸ਼ੀ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਨੇ, ਅਸੀਂ ਇੱਕੋ ਘਿਓ ਦਾ ਦੀਵਾ ਜਗਾਉਂਦੇ ਹਾਂ, ਮੇਰੇ ਖਿਆਲ ਵਿੱਚ ਤੇ ਬਨੇਰਿਆਂ ਤੇ ਵੀ ਜਗਾਉਣੇ ਚਾਹੀਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਜਿਵੇਂ ਦੀਵਾਲੀ ਨੂੰ ਜਗਾਉਂਦੇ ਹਾਂ, ਦੀਵਾਲੀ ਨੂੰ, ਇਹਦਾ ਕਾਰਨ ਪਤਾ ਕੀ ਹੈ, ਇਹਦੇ ਦੋ ਕਾਰਨ ਨੇ। ਇਹ ਮਹਾਂਪੁਰਸ਼ਾਂ ਨੇ ਸ਼ੁਰੂ ਕੀਤਾ ਕੰਮ, ਵੀ ਇੱਕ ਤੇ ਦੀਵਾ ਜਗਾਉਣਾ ਖੁਸ਼ੀ ਦਾ ਪ੍ਰਤੀਕ ਹੈ, ਘਿਓ ਦਾ ਦੀਵਾ ਜਗਾਇਆ, ਤੇ ਦੂਜਾ ਇਹਦੇ ਨਾਲ ਚਾਨਣ ਹੁੰਦਾ ਹੈ, ਅਖੰਡ ਜੋਤ ਇਹਨੂੰ ਤਾਂ ਕਿਹਾ ਹੈ ਵੀ ਬੰਨਤੀ ਮਰਿਆਦਾ। ਪਹਿਲਾਂ ਪਤਾ ਕੀ ਹੁੰਦਾ ਸੀ, ਕਿਸੇ ਸਮੇਂ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਦਰਵਾਜ਼ੇ ਅੱਜ ਵਰਗੇ ਨਹੀਂ ਸੀ, ਦਰਵਾਜ਼ੇ ਜਿਹੜੇ ਬਾਰ ਲੱਗੇ ਹੁੰਦੇ ਸੀ ਉਹ ਅੱਜ ਵਰਗੇ ਨਹੀਂ ਸੀ। ਅੱਜ ਦੀਆਂ ਜੋੜੀਆਂ ਦੇ ਵਿੱਚ ਤੇ ਅੱਜ ਤੋਂ 100 ਸਾਲ ਪੁਰਾਣੀਆਂ ਜੋੜੀਆਂ ਦੇ ਵਿੱਚ ਬੜਾ ਫਰਕ ਹੈ। ਉਹਨਾਂ ਦੇ ਵਿੱਚ ਤੇ ਵੱਡੇ ਵੱਡੇ ਮੋਗੇ ਨੇ, ਉਵੇਂ ਹਵਾ ਸਿੱਧੀ ਹੋਈ ਅੰਦਰ ਆਉਂਦੀ ਸੀ, ਪਹਿਲਾਂ ਸਮਾਂ ਹੀ ਇਹੋ ਜਿਹਾ ਸੀ। ਆ ਜਿਹੜੀਆਂ ਬਾਰੀਆਂ ਦੇ ਵਿੱਚ ਅੱਜ ਵਰਗਾ ਸਾਧਨ ਨਹੀਂ ਸੀ, ਉਦੋਂ ਅਖੰਡ ਪਾਠ ਰੱਖਣਾ, ਪਾਠੀ ਸਿੰਘ ਪਾਠ ਕਰਦਾ, ਲਾਈਟ ਤੇ ਉਦੋਂ ਹੁੰਦੀ ਨਹੀਂ ਸੀ, ਆ ਬਿਜਲੀ ਇਹ ਤੇ ਆਈ ਨਹੀਂ ਸੀ ਉਦੋਂ ਲਾਈਟ। ਉਹ ਫਿਰ ਦੀਵਾ ਜਗਣਾ ਜਗਦਾ ਹੁੰਦਾ ਸੀ ਰਾਤ ਨੂੰ, ਤੇ ਕਈ ਵਾਰੀ ਦੀਵਾ ਬੁੱਝ ਜਾਣਾ ਤੇ ਅਖੰਡ ਪਾਠ ਸਾਹਿਬ ਉਹ ਧਿਆਨ ਟੁੱਟ ਗਿਆ, ਧਿਆਨ ਟੁੱਟ ਗਿਆ। ਇਹਦਾ ਮਤਲਬ ਇਹ ਸੀ ਕਿ ਭਾਈ ਇਹ ਅਖੰਡ ਜੋਤ ਜਗਾਉਣੀ ਹੀ ਜਗਾਉਣੀ ਹੈ, ਮਰਿਆਦਾ ਬਣ ਗਈ ਪਿੰਡਾਂ 'ਚ ਵੀ ਖੰਡ ਜੋਤ ਭਾਈ ਨਾਲ ਜ਼ਰੂਰੀ ਜਗਾਉਣੀ ਹੈ, ਕਿਉਂਕਿ ਜਿਹੜਾ ਦੀਵਾ ਜਗਦਾ ਹੈ ਜੇ ਕਿਤੇ ਲਾਈਟ ਉੱਡ ਵੀ ਜਾਏ ਨਾ ਤੇ ਉਹ ਦੀਵੇ ਦੇ ਚਾਨਣ ਨਾਲ ਗ੍ਰੰਥੀ ਸਿੰਘ ਪੜ੍ਹ ਸਕਦਾ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਅਸੀਂ ਉਹਨੂੰ ਇੱਟਾਂ ਚਾਰ ਕਿੱਧਰ ਰੱਖਦੀਆਂ, ਚਾਰ ਕਿੱਧਰ ਰੱਖਦੀਆਂ, ਉਹਨੂੰ ਲੁਕੋਤਾ। ਇਹ ਮਰਿਆਦਾ ਨਹੀਂ, ਮਰਿਆਦਾ ਇਹ ਹੈ ਵੀ ਜੋਤ ਜਿਹੜਾ ਦੀਵਾ ਜਗਾਉਣਾ ਇਹ ਜਗਾਓ, ਘਿਓ ਦਾ ਦੀਵਾ ਜਗਾਓ, ਰੱਖੋ ਉੱਚੀ ਜਗ੍ਹਾ ਤੇ, ਉੱਚੀ ਜਗ੍ਹਾ ਤੇ ਰੱਖੋ। ਜੇ ਲਾਈਟ ਚਲੀ ਜਾਏ ਤੇ ਬੈਟਰੀ ਚੱਕਦਿਆਂ ਚੱਕਦਿਆਂ ਵੀ ਟਾਈਮ ਲੱਗ ਜਾਂਦਾ,
ਦੀਵਾ ਉਹ ਮੋਮਬੱਤੀ ਜਗਾਉਂਦਿਆਂ ਜਗਾਉਂਦਿਆਂ ਵੀ ਟਾਈਮ ਲੱਗ ਜਾਂਦਾ ਵੀ ਉਹ ਦੀਵਾ ਜਗਦਾ ਰਹੇ ਤੇ ਸਾਡਾ ਜਿਹੜਾ ਪਾਠ ਚੱਲ ਰਿਹਾ ਉਹਦੇ ਵਿੱਚ ਗ੍ਰੰਥੀ ਸਿੰਘ ਨੂੰ ਕੋਈ ਦਿੱਕਤ ਨਾ ਆਵੇ। ਇਹਦੇ ਨਾਲ ਕੀ ਮਾੜਾ ਹੋ ਗਿਆ? ਇਹ ਕੀ ਗੁਰਮਤ ਜਾਂ ਨਾ ਗੁਰਮਤ ਵਾਲੀ ਤਾਂ ਗੱਲ ਹੀ ਕੋਈ ਨਹੀਂ। ਦੀਵਾ ਜਗਾਉਣਾ ਇਹ ਖੁਸ਼ੀ ਦਾ ਵੀ ਪ੍ਰਤੀਕ ਹੈ, ਇਹਦਾ ਸਾਨੂੰ ਫਾਇਦਾ ਵੀ ਹੈ। ਇਹ ਦੋ ਕੰਮ ਨੇ, ਇਹਦਾ ਫਾਇਦਾ ਵੀ ਹੈ ਸਾਨੂੰ। ਤੇ ਆਮਾ ਕਾਰਡਾਂ ਤੇ ਨਹੀਂ ਲਿਖਦੇ, ਕਈ ਆ ਕਈ ਪਹਿਲਾਂ ਦੇ ਕਾਰਡ ਹੋਰ ਤਰ੍ਹਾਂ ਛਪਦੇ ਆ, ਕਈ ਛਪਾਇਆ ਹੁੰਦਾ ਹੈ ਤੁਸੀਂ ਆਇਓ ਜੀ ਅਸੀਂ ਉਡੀਕਾਂਗੇ ਜੀ ਤੁਹਾਨੂੰ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾ ਕੇ। ਇਹ ਖੁਸ਼ੀ ਦਾ ਪ੍ਰਤੀਕ ਹੈ ਵੀ ਹੱਥਾਂ ਦੀਆਂ ਤਲੀਆਂ ਤੇ ਦੀਵਾ ਜਗਾ ਕੇ ਉਡੀਕਾਂਗੇ। ਕਹਿਣ ਨੂੰ ਹੀ ਹੈ, ਜੇ ਕਿਤੇ ਨਿਆਉਂਦਾ ਨਾ ਪਾਓ ਫਿਰ ਕਹਿਣਗੇ ਤੇਰੇ ਵਰਗੇ 3500 ਦੂਰੇ ਫਿਰਦੇ ਕਿਧਰ ਹੀ ਗਏ ਦੀਵੇ ਦੂਵੇ। ਖੁਸ਼ੀ ਬਾਹਲੀ ਖੁਸ਼ੀ ਚ ਦੀਵੇ ਜਗਾ ਕੇ ਡੀਕਾਂਗੇ, ਉੱਤੋਂ ਉੱਤੋਂ ਹੀ ਲਿਖਿਆ ਹੀ ਹੈ। ਹੁਣ ਤੇ ਇੰਜ ਹੈ ਵੀ ਆਈ ਸਹੀ ਅੱਗ ਲਾਵਾਂਗੇ ਅੱਗੋ ਸਤਨਾ। ਉਹ ਦੀਵੇ ਦੂਵੇ ਕਾਹਦੇ ਲਗਾਉਂਦੇ ਆ, ਕਿਧਰੇ ਹੀ ਗਏ ਦੀਵੇ ਨਿਆਉਂਦਾ ਨੀ ਪਾਇਆ ਜੀ। ਮੈਂ 500 ਦੇ ਕੇ ਆਇਆ ਤਾਂ ਇਹਨੇ ਮੈਨੂੰ 200 ਦਿੱਤਾ, ਇਸੇ ਗੱਲ ਪਿੱਛੇ ਹੀ ਕਿਧਰੇ ਹੀ ਦੀਵੇ ਗਏ, ਫਿਰ ਕਾਹਤੋਂ ਚੌੜੇ ਹੋਏ ਫਿਰਦੇ ਆ, ਮਾਨ ਕਾਹਦਾ? ਉਹ ਨਹੀਂ ਨਹੀਂ, ਸਤਿਗੁਰ ਕਹਿੰਦੇ ਅੰਮ੍ਰਿਤ ਛਕ ਸੱਚ ਖੰਡ ਵਿੱਚ ਦੀਕਾਂਗਾ ਖੋ ਸਤਨਾ।
ਸ੍ਰੀ ਵਾਹਿਗੁਰੂ।
ਮਹਾਰਾਜ ਵੀ ਕਿਰਪਾ ਕਰਦੇ ਨੇ, ਮਹਾਰਾਜ ਵੀ ਬੁਲਾਉਂਦੇ ਨੇ। ਇੱਥੇ ਕਾਰਡ ਕਿਸੇ ਦਾ ਆ ਜਾਵੇ ਜ਼ਰੂਰ ਜਾਣਾ। ਮੈਨੂੰ ਵੀ ਕਈ ਕਹਿੰਦੇ ਆ ਨਾ, ਕਾਰਡ ਆ ਜੇ ਕਿਸੇ ਸਿੰਘ ਨੂੰ ਫੜਾ ਜਾਣ, ਲਓ ਬਈ ਕਾਰਡ ਤੈਨੂੰ ਦੇ ਚੱਲਿਆ, ਲੈ ਕੇ ਆਈ ਬਾਬਿਆਂ ਨੂੰ ਜ਼ਰੂਰ। ਮੈਨੂੰ ਕਹਿਣਗੇ ਬਾਬਾ ਜੀ ਆਪਾਂ ਜ਼ਰੂਰ ਜਾਣਾ ਜੀ, ਇੱਥੇ ਬੰਦੇ ਨੇ ਆਪਾਂ ਨੂੰ ਸੱਦਿਆ, ਆਪਾਂ ਇਹਦੇ ਜ਼ਰੂਰ ਚੱਲਣਾ, ਇਹਦਾ ਕਾਰਡ ਆਇਆ। ਉਹ ਤੈਨੂੰ ਜਿਹਦਾ ਵੀ ਕਾਰਡ ਆ ਜੇ ਭੱਜੇ ਜਾਂਦੇ ਆ, 1000-2000 ਦਾ ਪ੍ਰਬੰਧ ਵੀ ਕਰਨਾ ਪੈਂਦਾ ਜੇ ਵਿਆਹ ਤੇ ਜਾਣਾ ਹੋਵੇ। ਜੇ ਸੱਦਿਆ ਕਿਸੇ ਨੇ ਜਾਣਾ ਹੈ ਤੇ 2-4 ਹਜ਼ਾਰ ਰੁਪਇਆ ਵੀ ਤੇ ਚਾਹੀਦਾ। ਪਰ ਗੁਰਮੁਖੋ ਸਭ ਕਾਰਡਾਂ ਦੀ ਮੰਨ ਲਈ, ਸਭ ਲੋਕਾਂ ਦੀ ਮੰਨੀ, ਰਿਸ਼ਤੇਦਾਰਾਂ ਦੀ ਮੰਨੀ, ਉਹ ਜਿਹਨਾਂ ਵੀ ਕਾਰਡ ਆਇਆ ਤੂੰ 200-400 ਜੇਬ ਚ ਪਾ ਕੇ ਲਗਿਆ, ਨਿਆਉਂਦਾ ਪਾ ਕੇ ਆਇਆ, ਪਿਆਰ ਦੇ ਕੇ ਆਇਆ, ਉਹ ਗੁਰੂ ਗੋਬਿੰਦ ਸਿੰਘ ਦੇ ਕਾਰਡ ਨੂੰ ਠੋਕਰ ਮਾਰਤੀ ਆ। ਖੁਸ਼ ਸਤਨਾ
ਸ੍ਰੀ ਵਾਹਿਗੁਰੂ।
ਸਭ ਦੇ ਕਾਰਡ ਕਬੂਲੇ ਨੇ, ਅਸੀਂ ਸਭ ਦੇ ਕਬੂਲੇ ਨੇ। ਕੋਈ ਹੋਏਗਾ ਜਿਹਦੇ ਅਸੀਂ ਆਖਿਆ ਵੀ ਨਹੀਂ ਜਾਣਾ ਯਾਰ ਇਹਦੇ ਨਹੀਂ ਜਾਣਾ, ਨਹੀਂ ਤੇ ਲਗਭਗ ਅਸੀਂ ਸਭ ਦੇ ਕਾਰਡ ਆਏ ਤੇ ਅਸੀਂ ਇੱਕ ਹੀ ਭਾਵੇਂ ਪਰਿਵਾਰ ਦਾ ਮੈਂਬਰ ਜਾਵੇ ਸਭ ਜਾਂਦੇ ਹਾਂ। ਦੁੱਖ ਦੀ ਗੱਲ ਇਹ ਹੈ, ਇਹਨੇ ਗੁਰੂ ਗੋਬਿੰਦ ਸਿੰਘ ਦਾ ਆਇਆ ਸੁਨੇਹਾ, ਉਹ ਸੁਨੇਹਾ ਕੀ ਸੀ? ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਗੋਬਿੰਦ ਸਿੰਘ ਦਾ ਸੁਨੇਹਾ ਸੀ। ਆਨੰਦਪੁਰ ਆਈ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਆਨੰਦਪੁਰ ਆਈ, ਉਹ ਮੇਰਾ ਘਰ ਹੈ, ਤੂੰ ਆਨੰਦਪੁਰ ਦਾ ਵਾਸੀ ਬਣ ਜਾਈ। ਇਹ ਤੇ ਨਹੀਂ ਕੋਈ ਕਹਿੰਦਾ ਵੀ ਤੂੰ ਆਈ ਵਿਆਹ ਤੇ ਮੇਰੇ ਘਰ ਚ ਹੀ ਰਹਿ ਜਾਈ, ਇਹ ਕਿਸੇ ਕਾਰਡ ਤੇ ਲਿਖਿਆ ਆਈ ਤੇ ਉਸ ਤੋਂ ਬਾਅਦ ਤੂੰ ਮੇਰੇ ਘਰ ਹੀ ਰਹਿ ਜਾਈ, ਕਿਤੇ ਨਹੀਂ ਲਿਖਿਆ। ਇੱਥੇ ਤੇ ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਛਕ ਲੈ, ਤੂੰ ਮੇਰੇ ਆਨੰਦਪੁਰ ਆ ਤੇ ਆਨੰਦਪੁਰ ਦਾ ਹੀ ਵਾਸੀ ਬਣ ਜਾ। ਖੋ ਸਤਨਾ
ਸ੍ਰੀ ਵਾਹਿਗੁਰੂ।
ਜਿਹਨੇ ਅੰਮ੍ਰਿਤ ਛਕਿਆ ਉਹਦਾ ਪਿੰਡ ਕਿਹੜਾ ਹੈ? ਉਹਦਾ ਪਿੰਡ ਕਿਹੜਾ ਹੈ? ਆਨੰਦਪੁਰ ਸਾਹਿਬ। ਉਹਦਾ ਪਿੰਡ ਆਨੰਦਪੁਰ ਸਾਹਿਬ ਹੈ। ਉਹਦੀ ਮਾਂ ਕੌਣ ਹੈ? ਮਾਤਾ
ਸਾਹਿਬ।
ਉਹਦਾ ਪਿਤਾ ਕੌਣ ਹੈ? ਧੰਨ ਗੁਰੂ
ਗੋਬਿੰਦ ਸਿੰਘ।
ਗੁਰੂ ਗੋਬਿੰਦ ਸਭ ਦੇ ਕਾਰਡ ਕਬੂਲ ਲਏ, ਬਚਪਨ ਤੋਂ ਲੈ ਕੇ ਜਵਾਨਾਂ ਨੂੰ ਪੁੱਛ ਲਓ ਕਹਿੰਦੇ ਖਾਣ ਪੀਣ ਦੀ ਉਮਰ ਹੈ, ਬਾਪੂ ਕਹਿੰਦਾ ਹੁਣ ਬਥੇਰੀ ਲੰਘ ਗਈ, 80 ਸਾਲ ਦਾ ਹੋ ਗਿਆ, ਹੁਣ ਵੀ ਗੁਰੂ ਗੋਬਿੰਦ ਸਿੰਘ ਦੇ ਕਾਰਡ ਨੂੰ ਠੋਕਰਾਂ ਮਾਰਦਾ, ਗਾਂ ਤੈਨੂੰ ਸੱਚਖੰਡ ਮਿਲ ਜੂ, ਗਾਂ ਸੁੱਖ ਮਿਲ ਜੂ, ਕਿਤੇ ਜਾ ਕੇ ਥਾਂ ਮਿਲ ਜੂ, ਕਿਤੇ ਢੋਈ ਮਿਲ ਜੂ ਸਾਨੂੰ। ਮਹਾਰਾਜ ਦਾ ਸੱਦਾ ਨਹੀਂ ਕਬੂਲਿਆ। ਮਹਾਰਾਜ ਕਹਿੰਦੇ ਆ ਜਾ ਅੰਮ੍ਰਿਤ ਛਕ ਲੈ, ਓਏ ਤੈਨੂੰ ਅੱਗੇ ਵੀ ਥਾਂ, ਤੈਨੂੰ ਲੋਕ ਵਿੱਚ ਵੀ ਥਾਂ, ਤੈਨੂੰ ਪ੍ਰਲੋਕ ਵਿੱਚ ਵੀ ਥਾਂ। ਗੁਰੂ ਗੋਬਿੰਦ ਸਿੰਘ ਨੂੰ ਠੋਕਰ ਮਾਰਦੀ, ਫਿਰ ਸੁੱਖ ਭਾਲਦੇ ਆ, ਮਿਲੂ ਕਿੱਥੋਂ? ਮਹਾਰਾਜ ਦਾ ਸੁਨੇਹਾ ਕੀ ਹੈ? ਆਵਾਜ਼ਾਂ ਮਾਰਦੇ ਨੇ ਦਸ਼ਮੇਸ਼ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਆਵਾਜ਼ਾਂ ਮਾਰਦੇ ਨੇ ਬਣ ਗੁਰੂ ਵਾਲਾ ਸਿੰਘ ਸਾਜਾ ਅੰਮ੍ਰਿਤ ਛਕ ਲੈ, ਪਰ ਨਹੀਂ ਮੰਨੀ। ਕਰਦਾ ਮਨ ਆਈਆਂ, ਕਰਦਾ ਮਨ ਦੀ ਮਰਜ਼ੀ, ਕਰਕੇ ਜੀ ਮਨ ਆਈਆਂ ਯਾਦ ਰੱਖੀ, ਮਨ ਦੀ ਮਰਜ਼ੀ ਤੇ ਕਰਦਾ,
ਕਰਕੇ ਜੀ ਮਨ ਆਈਆਂ ਸੱਚ ਖੰਡ ਨਹੀਂ ਮਿਲਣਾ, ਕਰਕੇ ਜੀ ਮਨ ਆਈਆਂ ਸੱਚ ਖੰਡ ਨਹੀਂ ਮਿਲਣਾ।
ਮਿਲਣਾ ਕੀਤੀ ਸੁਖ ਕਿਥੋਂ ਭਾਲੇ ਬੰਦਿਆ ਨਾਮ ਜਪਿਆ ਨਾ ਭਗਤੀ ਕੀਤੀ ਸੁਖ ਕਿਥੋਂ ਭਾਲੇ ਬੰਦਿਆ
ਨਾਮ ਜਪਿਆ
ਪਾਸੇ ਤੁਰਿਆ ਹੀ ਨਹੀਂ ਜਿਹੜੇ ਰਾਹ ਤੇ ਮਹਾਰਾਜ ਨੇ ਕਿਹਾ ਸੀ ਮਹਾਰਾਜ ਦਾ ਸੁਨੇਹਾ ਤੇ ਕਬੂਲਿਆ ਹੀ ਨਹੀਂ ਫਿਰ ਕਿਵੇਂ ਸੁੱਖ ਮਿਲੇਗਾ ਆਓ ਆਨੰਦਪੁਰ ਦੇ ਵਾਸੀ ਬਣੋ ਆਨੰਦਪੁਰ ਦੇ ਵਾਸੀ ਬਣੋ ਗੰਦਪੁਰ ਦੇ ਵਾਸੀ ਨਾ ਬਣੋ ਆਖੋ ਸਤਨਾਮ
ਵਾਹਿਗੁਰੂ
ਗੰਦਪੁਰ ਕੀ ਹੈ ਪੁੱਛੋ ਬੀਬੀਆਂ ਨੂੰ ਜਿਨ੍ਹਾਂ ਦੇ ਘਰ ਵਾਲੇ ਸ਼ਰਾਬ ਪੀਂਦੇ ਨੇ ਵੀ ਗੰਦਪੁਰ ਕੀ ਹੈ ਠੇਕੇ ਕੋਲੋਂ ਲੰਘਦੀਆਂ ਗਾਲਾਂ ਹੀ ਕੱਢਦੀਆਂ ਆਖੋ ਸਤਨਾ ਉਹ ਗੰਦਪੁਰ ਹੀ ਹੈ ਜਿਹਨੇ ਇਲਾਕੇ 'ਚ ਗੰਦ ਪਾਤਾ ਜਿਹਨੇ ਪਿੰਡ ਦੇ ਪਾਸੇ ਜੇ ਤੇ ਅੱਧਾ ਕੁ ਕਿਲੋਮੀਟਰ ਤੇ ਬਾਹਰਲੇ ਪਾਸੇ ਜਾ ਕੇ ਬਣ ਗਿਆ ਠੇਕਾ ਹੌਲੀ 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 ਗੰਦ ਪਾਤਾ ਗੰਦਪੁਰ ਹੀ ਹੈ ਆਨੰਦਪੁਰ ਦੇ ਵਾਸੀ ਬਣੋ ਆਨੰਦਪੁਰ ਦੇ ਸੋ ਸਾਧ ਸੰਗਤ ਬੇਨਤੀ ਕੀਤੀ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਸਭ ਘਰਾਂ 'ਚ ਜਾਂਦੇ ਹੋ ਮੇਰੇ ਘਰ ਚਰਨ ਪਾ ਦਿਓ ਕਹਿੰਦੇ ਟਾਈਮ ਦੇ ਤਾਂ ਲੈ ਆਵਾਂਗੇ ਆਉਣ ਦਾ ਟਾਈਮ ਹੋ ਗਿਆ ਬਹੁਤਾ ਹੀ ਚਾਅ ਚੜਿਆ ਫਿਰਦਾ ਬਹੁਤੀ ਖੁਸ਼ੀ ਮਹਾਰਾਜ ਆ ਰਹੇ ਨੇ ਸਾਨੂੰ ਵੀ ਚਾਹ ਹੋਵੇ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਰਹੇ ਇੱਕ ਬੇਨਤੀ ਜ਼ਰਾ ਧਿਆਨ ਨਾਲ ਸੁਣ ਲਿਓ ਸਾਰੇ ਜੇ ਕਿਸੇ ਦੇ ਪੱਲੇ ਪੈ ਜੇ ਔਖੇ ਜੇ ਲੱਗਦਾ ਪਰ ਕੰਮ ਔਖਾ ਕੋਈ ਨਹੀਂ ਜਦੋਂ ਵੀ ਕਿਤੇ ਖੰਡ ਪਾਠ ਕਰਾਉਣਾ ਹੋਵੇ ਨਾ ਪਿੰਡ 'ਚ ਕਦੇ ਵੀ ਕਰਾਓ ਇੰਨਾ ਕੁ ਕੰਮ ਜ਼ਰੂਰ ਕਰਿਓ ਵੀ 50 ਰੁਪਏ ਦੀ ਕਲੀ ਲਿਆ ਕੇ ਗੁਰਦੁਆਰੇ ਤੋਂ ਆਪਣੇ ਘਰ ਤੱਕ ਪਾ ਦਿਓ ਇਹਦੇ ਨਾਲ ਹੀ ਬਹੁਤ ਸੋਹਣਾ ਲੱਗਦਾ ਵੀ ਸਤਿਕਾਰ ਕੀਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨੀ ਗੱਲ ਹੀ ਪੱਲੇ ਬੰਨ ਲਿਓ ਬਹੁਤਾ ਖਰਚ ਨਹੀਂ ਹੁੰਦਾ ਬਹੁਤਾ ਖਰਚ ਨਹੀਂ ਹੁੰਦਾ 50 ਰੁਪਏ ਦੀ ਕਲੀ ਲਿਆ ਕੇ ਗੁਰਦੁਆਰੇ ਤੋਂ ਆਪਣੇ ਘਰ ਤੱਕ ਪਾ ਦਿਓ ਝਾੜੂ ਨਾਲ ਰਾਹ ਸਾਫ਼ ਕਰ ਦਿਓ ਪਿੰਡ ਵਾਲਿਆਂ ਨੂੰ ਪਤਾ ਲੱਗੇਗਾ ਕਿ ਸਿੱਖ ਮਹਾਰਾਜ ਦਾ ਕਿੰਨਾ ਸਤਿਕਾਰ ਕਰਦੇ ਨੇ
ਸਤਿ ਸ੍ਰੀ ਅਕਾਲ
ਗੁਰਸਿੱਖਾਂ ਦੇ ਅੰਦਰ ਪਿਆਰ ਹੈ ਕਾਹਦਾ ਆਪਣੇ ਮਹਾਰਾਜ ਦੇ ਨਾਲ ਅਸੀਂ ਕੀ ਕਰਦੇ ਹਾਂ ਖਿਮਾ ਕਰਨਾ ਜਿਹੜਾ ਆ ਦਰਖਤ ਦੇ ਚਿੱਟੇ ਕੀਤੇ ਪਏ ਨੇ ਇਹ ਪ੍ਰਚਾਰ ਦਾ ਸਾਧਨ ਹੈ ਝੰਡੀਆਂ ਲਾ ਦੇਣੀਆਂ ਇਹ ਪ੍ਰਚਾਰ ਵਾਸਤੇ ਹੀ ਹੈ ਵੀ ਲੋਕਾਂ ਤੇ ਪ੍ਰਭਾਵ ਪੈਂਦਾ ਬੱਲੇ 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 ਆ ਝੰਡੀਆਂ ਕਿਹਨੇ ਲਾਈਆਂ ਨੇ ਫਲਾਣਿਆਂ ਨੇ ਲਾਈਆਂ ਨੇ ਆਪਾਂ ਵੀ ਉਹਨਾਂ ਦੇ ਨਾਲ ਰਲ ਜੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਾਂ ਨਹੀਂ ਕਰ ਸਕਦੇ ਇਹ ਪ੍ਰਚਾਰ ਆਪਾਂ ਨੂੰ ਕੀ ਹੋਇਆ ਆਪਾਂ ਨਹੀਂ ਕਰ ਸਕਦੇ ਅੰਮ੍ਰਿਤਧਾਰੀ ਨੇ ਜਿਹੜੇ ਜਦੋਂ ਵੀ ਖੰਡ ਪਾਠ ਕਰਾਉਣਾ ਆਪਣੇ ਘਰ 'ਚ ਜ਼ਰੂਰ ਸੁਭਾਅ ਬਣਾਓ ਵੀ ਇੱਕ ਤੇ ਗਲੀਆਂ ਨੂੰ ਸਾਫ਼ ਕਰਨਾ ਪਾਣੀ ਛਿੜਕਣਾ ਤੇ ਝਾੜੂ ਲਾਉਣਾ ਸਾਰਾ ਟੱਬਰ ਰਲ ਕੇ ਲਾ ਦੇਗਾ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤੇ ਕਲੀ ਜ਼ਰੂਰ ਪਾਉਣੀ ਹੈ ਇਹਦੇ ਨਾਲ ਸਤਿਗੁਰਾਂ ਦਾ ਵੀ ਸਤਿਕਾਰ ਹੈ ਤੇ ਸਾਡਾ ਵੀ ਸਤਿਕਾਰ ਹੈ ਸੋਭਾ ਪਾਉਂਦੀ ਹੈ ਗੱਲ ਫਿਰ ਮਹਾਰਾਜ ਆਉਣ ਫਿਰ ਖੁਸ਼ੀ ਹੋਵੇ ਹਮ ਘਰ ਸਾਜਨੇ
ਆਏ
ਇਹ ਤੇ ਜਦੋਂ ਵਿਆਹ ਹੁੰਦਾ ਉਦੋਂ ਗ੍ਰੰਥੀ ਸਿੰਘ ਚੱਕ ਕੇ ਵਾਜਾ ਕਹਿਣਗੇ ਪੜ੍ਹੋ ਭਾਈ ਜੀ ਹਮ ਘਰ ਸਾਜਨੇ ਆਏ ਰੱਜੇ ਸ਼ਰਾਬ ਦੇ ਫਿਰਦੇ ਨੇ ਸਾਜਣ ਇਹੋ ਜਿਹੇ ਹੁੰਦੇ ਨੇ ਸੱਜਣ ਬਰਾਤ ਆਈ ਹੈ ਡਿੱਗਦੇ ਫਿਰਦੇ ਨੇ ਸੇ ਸੱਜਣ ਨੇ ਜਦੋਂ ਮਹਾਰਾਜ ਆਉਣ ਨਾ ਉਦੋਂ ਪੜਿਆ ਹਮ ਘਰ ਸਾਜਣ ਆਏ ਹਮ ਘਰ ਸਾਜਣ ਆਏ ਹਮ ਘਰ ਸਾਜਣ
ਆਏ ਆਪਣਾ ਸਾਜਣ ਆਏ ਆਪਣਾ ਸਾਜਣ ਆਏ
ਪ੍ਰਭ ਆਗਮ ਸੁਣਿਆ ਮਹਾਰਾਜ ਦਾ ਆਉਣਾ ਜਦੋਂ ਸੁਣਿਆ ਤੇ ਮਨ ਵਿੱਚ ਚਾਹ ਹੋ ਗਿਆ ਖੁਸ਼ੀ ਹੋ ਗਈ।